ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵੇਸਾਹ ਵਾਹਿਗੁਰੂ ਜੀ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹੈ ਅਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨਹਿ ਸਮਾਵੈ ਮੈਣ ਕੇ ਦੰਤ ਕਿਉਂ ਖਾਈਐ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ 943 ਅੰਗ ਤੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 45ਵਾਂ ਉਪਦੇਸ਼ ਪੌੜੀ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਨੇ ਸਿੱਧਾਂ ਨੇ ਪ੍ਰਸ਼ਨ ਕੀਤੇ ਨੇ ਜਿਹੜੇ ਉਹਨਾਂ ਦੇ ਜਵਾਬ ਦੇ ਰਹੇ ਨੇ ਹੁਣ ਪ੍ਰਸ਼ਨ ਹੈ ਅੱਗੇ ਮੈਣ ਕੇ ਦੰਤ ਕਿਉਂ ਖਾਈਐ ਸਾਰ ਮੈਣ ਕਹਿੰਦੇ ਹਨ ਮੋਮ ਨੂੰ ਮੋਮ ਦੇ ਦੰਦਾਂ ਨਾਲ ਸਾਰ ਹੁੰਦਾ ਲੋਹਾ ਲੋਹਾ ਕਿਵੇਂ ਖਾਧਾ ਜਾਵੇ ਇਹ ਬੜਾ ਗੁੰਝਲਦਾਰ ਪ੍ਰਸ਼ਨ ਹੈ ਇਹਦੇ ਚ ਦੇਖਣਾ ਚਾਹੁੰਦੇ ਨੇ ਸਤਿਗੁਰੂ ਮਹਾਰਾਜ ਇਸ ਡੂੰਘਾਈ ਵਾਲੇ ਭਾਵ ਨੂੰ ਪਕੜ ਕੇ ਫਿਰ ਉਹਦਾ ਜਵਾਬ ਦਿੰਦੇ ਹਨ ਕਿ ਨਹੀਂ ਜਿਤ ਗਰਭ ਜਾਏ ਸੋ ਕਵਣ ਆਹਾਰ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੂਸਰਾ ਪ੍ਰਸ਼ਨ ਜਿਹੜਾ ਕੀਤਾ ਇਹਦੇ ਚ ਖਾਸ ਹੈ ਆੜੇ ਨੂੰ ਕੰਨਾ ਜਿਹੜਾ ਆ ਨਹੀਂ ਤਾਂ ਕਹਿਣ ਨੂੰ ਕਹਿਣ ਵਾਲੇ ਪਾਠੀ ਕਹਿ ਸਕਦੇ ਜਿਤ ਗਰਭ ਜਾਏ ਸੋ ਕਵਣ ਆਹਾਰ ਨਹੀਂ ਜਿਤ ਗਰਭ ਜਾਏ ਸੋ ਕਵਣ ਆਹਾਰ ਆਹਾਰ ਕਿਉਂਕਿ ਇਹ ਜਿਹੜਾ ਮੈਣ ਕੇ ਦੰਤ ਦੇ ਨਾਲ ਸਾਰ ਰੂਪ ਲੋਹਾ ਖਾਣਾ ਅਸਲ ਵਿੱਚ ਚੀਜ਼ ਕੀ ਹੈ ਜੀਵ ਆਤਮਾ ਮੋਮ ਵਾਂਗ ਨਰਮ ਬਹੁਤ ਹੀ ਕੋਮਲ ਹੈ ਜਦੋਂ ਕਿ ਕਾਮ ਕ੍ਰੋਧ ਲੋਭ ਮੋਹੰਕਾਰ ਵਿਕਾਰ ਲੋਹੇ ਵਾਂਗ ਕਰੜੇ ਨੇ ਇਸ ਨੂੰ ਮੋਮ ਦੇ ਦੰਦ ਕਿਵੇਂ ਚੱਬਣ ਕੋਮਲ ਆਤਮਾ ਇਹਨਾਂ ਨੂੰ ਕਿਵੇਂ ਹਜ਼ਮ ਕਰ ਸਕਦੀ ਇਹ ਭਾਵ ਹੈ ਇਹਦਾ ਹੁਣ ਸਾਰਿਆਂ ਨਾਲੋਂ ਕਰੜੀ ਚੀਜ਼ ਗਰਭ ਤੋਂ ਭਾਵ ਹੰਕਾਰ ਇਹ ਗੱਗਾ ਰਾਰਾ ਬੱਬਾ ਬੱਬੇ ਔਂਕੜ ਗਰਭ ਇੱਕ ਗੱਗਾ ਰਾਰਾ ਪੱਬਾ ਹੁੰਦਾ ਗਰਭ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿਤ ਮਰਾਖਣ ਹਾਰੇ ਸ਼ੁਰੂ ਦੇ ਵਿੱਚ ਹੀ ਸ੍ਰੀ ਸੁਖਮਨੀ ਸਾਹਿਬ ਦੇ ਉਚਾਰਨ ਕੀਤਾ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਸੋ ਇਸੇ ਤਰ੍ਹਾਂ ਹੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਹੋਰ ਪਾਠ ਆਪਾਂ ਸਲੋਕ ਦੇ ਰੂਪ ਵਿੱਚ ਹਰ ਰੋਜ਼ ਪੜ੍ਹਦੇ ਹਾਂ ਉੱਥੇ ਭੁਲੇਖਾ ਲੱਗ ਜਾਂਦਾ ਕਾਫੀ ਵੱਡੇ ਵੱਡੇ ਪ੍ਰੇਮੀ ਜਨਾਂ ਨੂੰ ਵੀ ਲੱਗ ਜਾਂਦਾ ਹੈ ਜਿੱਥੇ ਬਚਨ ਆਉਂਦਾ ਹੈ ਕਿ ਵੱਡੇ ਵੱਡੇ ਅਹੰਕਾਰੀਆਂ ਨਾਨਕ ਗੱਗਾ ਰਾਰਾ ਬੱਬਾ ਗਰਭ ਗਲੇ ਗਰਭ ਕਹਿੰਦੇ ਨੇ ਹੰਕਾਰ ਨੂੰ ਵੀ ਵੱਡੇ ਵੱਡੇ ਹੰਕਾਰੀ ਹੰਕਾਰ ਵਿੱਚ ਹੀ ਗਲ ਗਏ ਉੱਥੇ ਭੱਬਾ ਨਹੀਂ ਹੈ ਬਹੁਤ ਸਾਰੇ ਲੋਕ ਬੜੇ ਪਿਆਰ ਨਾਲ ਅੱਖਾਂ ਬੰਦ ਕੀਤੀਆਂ ਹੁੰਦੀਆਂ ਨਾਨਕ ਗਰਭ ਗਲੇ ਭੱਬਾ ਲਾ ਕੇ ਬੋਲਦੇ ਨੇ ਪਹਿਲਾਂ ਦੇਖਣਾ ਚਾਹੀਦਾ ਅੱਖਰ, ਬੋਲਣ ਤੋਂ ਪਹਿਲਾਂ ਅੱਖਰ ਨੂੰ ਦੇਖੋ ਕੀ ਲਿਖਿਆ ਹੋਇਆ, ਫਿਰ ਬੋਲੋ। ਸਤਿਗੁਰੂ ਕਹਿੰਦੇ ਜਿਤ ਗਰਭ ਜਾਏ ਸੋ ਕਵਣ ਆਹਾਰ। ਉਹ ਭੋਜਨ ਕਿਹੜਾ ਹੈ ਜਿਸ ਦੇ ਖਾਣ ਨਾਲ ਅਹੰਕਾਰ ਅੰਦਰੋਂ ਮਨ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਵੇ। ਹਿਵੈ ਕਾ ਘਰ ਮੰਦਰ ਅਗਨ ਪੇਰਾਹਨ। ਫਰਮਾਉਂਦੇ ਨੇ ਜੇ ਬਰਫ਼ ਦਾ ਘਰ ਹੋਵੇ, ਹਿਵੈ ਨਾਮ ਬਰਫ਼ ਦਾ ਹੈ, ਹਿਵੈ ਹਿਮਾਲਿਆ ਉਹਨਾਂ ਅੱਖਰਾਂ ਤੋਂ ਬਣਦਾ, ਹਿਮ ਬਰਫ਼ ਦਾ ਆਲਿਆ ਘਰ, ਹਿਮਾਲਿਆ ਇਹ ਹਿਵ ਦਾ ਅਰਥ ਵੀ ਹੈ। ਇਹ ਹਿਵ ਅੱਖਰ ਗੁਰਬਾਣੀ ਅੰਦਰ ਹੋਰ ਥਾਂ ਵੀ ਵਰਤੇ ਨੇ ਕਈ ਜਗ੍ਹਾ ਤੇ। ਹੁਣ ਫਰਮਾਉਂਦੇ ਨੇ ਜੇ ਬਰਫ਼ ਦਾ ਘਰ ਹੋਵੇ ਅਤੇ ਅਗਨ ਪਿਰਾਹਨ ਅੱਗ ਦਾ ਉਸ ਉੱਤੇ ਚੋਲਾ ਹੋਵੇ। ਕਵਨ ਗੁਫਾ ਜਿਤ ਰਹਿ ਆਵਾਹਨ। ਉਹ ਕਿਹੜੀ ਗੁਫਾ ਹੈ ਜਿਸ ਵਿੱਚ ਜੀਵ ਅਡੋਲ ਰਹਿ ਸਕਦਾ ਹੈ, ਭਾਵ ਜਿਹੜੀ ਕਾਮ ਕ੍ਰੋਧ ਦੀ ਅਗਨੀ ਵਿੱਚ ਸੜ ਰਿਹਾ ਜੀਵ ਕਿਵੇਂ ਹਿੱਲ ਰਹਿ ਸਕਦਾ ਹੈ? ਕਿਉਂਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਵਾਹਿਗੁਰੂ ਦਾ ਖੇਲ ਹੈ ਕਿ ਮਾਤਾ ਦੇ ਉਧਰ ਵਿੱਚ ਵੀ ਅਗਨੀ ਵਿੱਚ ਹੈ, ਬਾਹਰ ਸੰਸਾਰ ਵਿੱਚ ਵੀ ਅਗਨੀ ਹੈ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੋ ਤਾਰਨ ਹਾਰੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੂੰ ਪ੍ਰਸ਼ਨ ਕਰਦੇ ਨੇ, ਇਤ ਉਤ ਕਿਸ ਕੋ ਜਾਣ ਸਮਾਵੈ। ਇੱਥੇ ਉਥੇ ਹਰ ਥਾਂ ਤੇ ਕਿਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਜੀਵ ਉਸ ਵਿੱਚ ਲੀਨ ਹੋ ਸਕਦਾ ਹੈ? ਕਵਨ ਧਿਆਨ ਮਨ ਮਨ ਹੈ ਸਮਾਵੈ। ਉਹ ਕਿਹੜਾ ਧਿਆਨ ਹੈ ਜਿਸ ਕਰਕੇ ਮਨ ਜਿਹੜਾ ਹੈ ਉਹ ਮਨ ਦੇ ਵਿੱਚ ਸਮਾ ਜਾਵੇ? ਕਿਉਂਕਿ ਮਨ ਦੋ ਪਾਸੇ ਚੱਲ ਜਾਂਦਾ, ਦੋ ਰੂਪ ਬਣ ਜਾਂਦੇ, ਇੱਕ ਅਵੈੜਾ ਮਨ ਭੈੜਾ ਜਿਹੜਾ ਮਨ ਹੈ, ਗੰਦਾ ਮਨ ਹੈ, ਇੱਕ ਸਵੱਛ ਸ਼ੁੱਧ ਤੇ ਸਾਫ਼ ਮਨ ਹੈ। ਸੋ ਕਹਿੰਦੇ ਨੇ ਕਿ ਇਹ ਅੰਦਰ ਹੀ ਅੰਦਰ ਜਿਵੇਂ ਕੱਚੇ ਥਾਂ ਦੇ ਉੱਤੇ ਹਵਾ ਦੇ ਨਾਲ ਧੂੜ ਉੱਡ ਪੈਂਦੀ ਹੈ ਤੇ ਉਹ ਧੂੜ ਮਿੱਟੀ ਵਿੱਚੋਂ ਹੀ ਹਵਾ ਦੀ ਉਪਾਧੀ ਕਰਕੇ ਉੱਡੀ ਹੈ, ਜੇ ਬਰਸਾਤ ਹੋ ਜਾਵੇ ਤਾਂ ਉਹੀ ਘੱਟਾ ਮਿੱਟੀ ਉਸੇ ਮਿੱਟੀ ਚ ਵਾਪਸ ਸਮਾ ਜਾਂਦੇ ਆ। ਇਹ ਸਾਡੇ ਮਨਾਂ ਦੇ ਵਿੱਚ ਭਗਤੀ ਨਾ ਹੋਣ ਕਰਕੇ, ਖੁਸ਼ਕੀ ਕਰਕੇ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਭੈੜੇ ਵਿਕਾਰ ਉੱਠਦੇ ਰਹੇ। ਜੇ ਸਤਿਗੁਰੂ ਮਹਾਰਾਜ ਦੇ ਕੀਰਤਨ ਦੀ ਕਥਾ ਦੀ ਗੁਰਬਾਣੀ ਦੀ ਵਰਖਾ ਹੋਵੇ, ਉਪਦੇਸ਼ ਰੂਪ ਵਰਖਾ ਹੋਵੇ ਤਾਂ ਮਨ ਠੰਡਾ ਠਾਰ ਰਹਿੰਦਾ। ਆਂਧੀ ਪਛ ਹੈ ਜੋ ਜਲ ਵਰਖੈ ਤਿਹ ਤੇਰਾ ਜਨ ਭੀਨਾ। ਮਹਾਰਾਜ ਜੀ ਕਹਿੰਦੇ ਨੇ ਹੁਣ ਇਹ ਮਨ ਦੇ ਵਿੱਚ ਮਨ ਦਾ ਸਮਾਉਣਾ, ਮਨ ਵਿੱਚੋਂ ਹੀ ਮਨ ਨਿਕਲਦਾ, ਜਿਵੇਂ ਸਮੁੰਦਰ ਦੇ ਵਿੱਚੋਂ ਬਹੁਤ ਧੁੱਪ ਪੈਣ ਕਰਕੇ ਭਾਫ਼ ਬਣ ਕੇ ਪਾਣੀ ਉੱਡ ਕੇ, ਉਹ ਵੀ ਉਹਦਾ ਹੀ ਰੂਪ ਹੈ। ਪਾਣੀ ਹੈ ਤਾਂ ਉਹਦਾ ਵਾਸ਼ਪੀਕਰਨ ਹੋਇਆ ਨਾ, ਨਹੀਂ ਜੇ ਪਾਣੀ ਨਾ ਹੁੰਦਾ ਤਾਂ ਉਹਦੇ ਵਿੱਚੋਂ ਭਾਫ਼ ਕਿਵੇਂ ਨਿਕਲ ਸਕਦੀ? ਪਾਣੀ ਹੋਣ ਕਰਕੇ ਹੀ ਭਾਫ਼ ਹੈ, ਮਨ ਹੋਣ ਕਰਕੇ ਹੀ ਅਮਨ ਹੈ, ਮਨ ਹੋਣ ਕਰਕੇ ਹੀ ਵਿੱਚੋਂ ਭੈੜੇ ਖਿਆਲ ਉੱਠਦੇ ਨੇ। ਪਰ ਟਿਕਾਉਣ ਲਈ ਸ਼ਾਂਤੀ ਦੀ ਲੋੜ ਹੈ, ਗੁਰਬਾਣੀ ਦੀ ਲੋੜ ਹੈ। ਜਵਾਬ ਸਤਿਗੁਰੂ ਮਹਾਰਾਜ ਦਿੰਦੇ ਨੇ, ਹਾਂ ਹਾਂ ਮੈਂ ਵਿੱਚ ਹੋ ਖੋਵੈ। ਜਿਹੜਾ ਮਨੁੱਖ ਮੈਂ ਮੇਰੀ ਆਪਣੇ ਅੰਦਰ ਨਾਸ ਕਰ ਦਿੰਦਾ ਹੈ ਨਾ, ਇੱਕ ਮੈਂ ਇੱਕ ਇਹ ਮੇਰੀ ਹੈ, ਇਹ ਮੇਰੀ ਹੈ, ਦੂਜਾ ਮੇਟੈ ਏਕੋ ਹੋਵੈ। ਮਹਾਰਾਜ ਕਹਿੰਦੇ ਨੇ ਉਹ ਦਵੈਤ ਵਿੱਚ ਜਿਹੜਾ ਨਾ ਫਿਰ ਵਿਰੋਧ ਮਿਟਾਉਣ ਦਾ, ਵੈਰ ਤੇ ਵਿਰੋਧ ਇਹ ਚੀਜ਼ਾਂ ਨੂੰ ਅੰਦਰੋਂ ਵਿੱਚੋਂ ਖਤਮ ਕਰਨ ਦਾ, ਮਨ ਦੇ ਸਭ ਨਾਲ ਇੱਕੋ ਜਿਹਾ ਵਰਤਾਵਾ ਵਰਤਦਾ ਮਨੁੱਖ ਦਾ, ਇੱਕੋ ਜਿਹਾ ਵਰਤਾਓ ਹਰੇਕ ਨਾਲ ਕਰਨਾ, ਕਿਉਂਕਿ ਮੈਂ ਵਿੱਚੋਂ ਖਤਮ ਕਰਨੀ, ਮੈਂ ਤੇ ਮੇਰੀ ਤੇ ਦੁਵੈਸ਼ ਭਾਵ ਮੇਟ ਕੇ ਸਭ ਨੂੰ ਇੱਕੋ ਜਾਣਨਾ। ਪਹਿਲਾਂ ਦੂਜੇ ਨੂੰ ਪਾਣੀ ਪਿਆਓ, ਦੂਜੇ ਨੂੰ ਪਹਿਲਾਂ ਰੋਟੀ ਖਵਾਓ, ਪਹਿਲਾਂ ਦੂਜੇ ਦਾ ਸੁੱਖ ਸੋਚੋ, ਕਿਉਂਕਿ ਇਹ ਕੁਦਰਤੀ ਹੋਈ ਗੱਲ ਹੋ ਜਾਣੀ। ਜਿਵੇਂ ਆਪਾਂ ਇੱਕ ਬੰਦਾ ਸਾਨੂੰ ਚਾਹੁੰਦਾ ਕਿ ਮੈਂ ਇਹਨੂੰ ਸੁੱਖ ਦੇਵਾਂ ਅਤੇ ਅਸੀਂ ਵੀ ਚਾਹੁੰਦੇ ਕਿ ਮੈਂ ਇਹਨੂੰ ਸੁੱਖ ਦੇਵਾਂ, ਫਿਰ ਇਹ ਡਬਲ ਸੁੱਖ ਹੋ ਗਿਆ। ਦੋਨੋਂ ਇੱਕ ਦੂਜੇ ਨੂੰ ਸੁੱਖ ਦੇਣਾ ਚਾਹੁੰਦੇ ਤੇ ਜ਼ਿੰਦਗੀ ਸੁਖੀ ਹੋ ਜਾਂਦੀ। ਇੱਕ ਕਹਿੰਦਾ ਮੈਂ ਇਹਨੂੰ ਦੁੱਖ ਦੇਣਾ, ਉਹ ਵੀ ਅੰਦਰੋਂ ਸੋਚੀ ਜਾਂਦਾ ਮੈਂ ਇਹਨੂੰ ਦੁੱਖ ਦੇਣਾ, ਉਹ ਜ਼ਿਆਦਾ ਦੁੱਖ ਹੋ ਗਿਆ ਖੜਾ। ਸਾਰੀ ਦੁਨੀਆਂ ਇਸ ਤਰ੍ਹਾਂ ਚਾਹੁੰਦੀ ਹੈ ਕਿ ਮੈਂ ਉਹਨੂੰ ਆਹ ਦੇਵਾਂ, ਉਹ ਕਹਿੰਦਾ ਮੈਂ ਇਹਨੂੰ। ਜਦੋਂ ਸਾਡੇ ਮਨ ਦੇ ਅੰਦਰ ਇਹ ਵਿਚਾਰ ਆ ਗਈ ਕਿ ਮੈਂ ਬਈ ਸਾਰੀ ਦੁਨੀਆਂ ਨੂੰ ਸੁਖੀ ਦੇਖਣਾ ਚਾਹੁੰਦਾ ਹੈ। ਵਾਹਿਗੁਰੂ ਸਾਰਿਆਂ ਨੂੰ ਸੁਖ ਦੇਵੇ ਤਾਂ ਆਪਣੇ ਅੰਦਰ ਜਿਹੜੀ ਉਹ ਭਾਵਨਾ ਪੈਦਾ ਹੋਈ ਉਹਦੇ ਕਰਕੇ ਆਪਾਂ ਨੂੰ ਚੰਗੇ ਬੰਦਿਆਂ ਦੀ ਪ੍ਰਾਪਤੀ ਵੀ ਹੋ ਜਾਂਦੀ, ਚੰਗੇ ਚੰਗੇ ਬੰਦੇ ਮਿਲ ਜਾਂਦੇ ਆ। ਹੁਣ ਸਤਿਗੁਰੂ ਕਹਿੰਦੇ ਨੇ ਦੇਖੋ ਦਵੈਸ਼ ਭਾਵ ਨੂੰ ਮੇਟ ਕੇ ਅੰਦਰੋਂ ਇੱਕੋ ਜਿਹਾ ਵਰਤਾਵਾ ਵਰਤਾਓ ਹਰੇਕ ਨਾਲ। ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਕੜਾਹ ਪ੍ਰਸ਼ਾਦ ਵਰਤਾਉਣਾ, ਲੰਗਰ ਵਰਤਾਉਣਾ, ਉਹਦੇ ਚ ਇਹ ਨਹੀਂ ਵਿਚਾਰ ਕਰਨੀ ਕਿ ਚਲੋ ਇਹ ਆਪਣਾ ਬੰਦਾ ਖੁੱਲਾ ਗੱਫਾ, ਇਹਨੂੰ ਵਧੀਆ ਸਬਜ਼ੀ ਲਿਆ ਕੇ ਦੇਵਾਂ, ਉੱਥੋਂ ਵਧੀਆ ਚੀਜ਼ ਖਵਾਵਾਂ, ਫਿਰ ਸੰਗਤ ਨਾਲ ਵਿਤਕਰਾ ਹੋ ਗਿਆ। ਇੱਕੋ ਭਾਵ ਨਾਲ ਸਭ ਨੂੰ ਵਰਤਾਉਣਾ, ਜੱਗ ਕਰੜਾ ਮਨਮੁਖ ਗਾਵਾਰ। ਜੋ ਮਨਮੁਖ ਹੈ ਨਾ ਉਹ ਮੂਰਖ ਹੈ, ਕਿਉਂਕਿ ਜਿਸ ਕਰਕੇ ਲੋਹੇ ਵਾਂਗ ਕਰੜਾ ਜੱਗ ਤੋਂ ਉਹਨੂੰ ਦੁੱਖ ਦਿੰਦਾ। ਸ਼ਬਦ ਕਮਾਈਐ ਖਾਈਐ ਸਾਰ, ਇਸ ਲਈ ਸਤਿਗੁਰ ਦੇ ਸ਼ਬਦ ਨੂੰ ਕਮਾਈਏ ਭਾਵ ਗੁਰ ਉਪਦੇਸ਼ ਨਾ ਵਿਸਰੇ, ਤਾਂਹੀ ਉਹ ਸ਼ਬਦ ਦੀ ਸ਼ਕਤੀ ਨਾਲ ਲੋਹਾ ਚੱਬ ਲਈਦਾ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਦੇ ਨਾਲ ਸੱਜਣ ਵਰਗਿਆਂ ਠੱਗਾਂ ਨੂੰ ਸ਼ਬਦ ਸੁਣਾ ਕੇ ਸਿੱਧੇ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਸ਼ਬਦ ਵਿੱਚ ਬੜੀ ਤਾਕਤ ਹੈ, ਤਾਕਤ ਤਾਂ ਹੈ। ਹੁਣ ਜਿਵੇਂ ਮੈਂ ਕਹਾਂ ਕਿ ਬਾਦਾਮ ਘਿਓ ਇਹਨਾਂ ਚ ਬੜੀ ਤਾਕਤ ਹੈ, ਬਾਦਾਮ ਕਿਤੇ ਪੈਕਟ ਵਿੱਚ ਪਏ ਹੋਏ ਤਾਕਤ ਨਹੀਂ ਦਿੰਦੇ, ਬਾਦਾਮ ਖਾਣ ਨਾਲ ਤਾਕਤ ਨਹੀਂ ਆਉਂਦੀ। ਤਾਕਤ ਕਿਵੇਂ ਆਉਂਦੀ ਆ? ਬਾਦਾਮ ਖਾ ਕੇ, ਦੁੱਧ ਪੀ ਕੇ, ਘਿਓ ਖਾ ਕੇ ਨਾਲ ਕਸਰਤ ਕਰਨੀ ਪੈਂਦੀ ਹੈ। ਆਪਾਂ ਘਰਾਂ ਵਿੱਚ ਪੋਥੀਆਂ ਲਿਆਂਦੀਆਂ ਨੇ, ਸੈਂਚੀਆਂ ਲਿਆਂਦੀਆਂ ਨੇ, ਬਸ ਪਈਆਂ ਇੱਕ ਪਾਸੇ, ਮਾਲਾ ਉਹ ਪਈ ਟੰਗੀ, ਅਮਰ ਛਕ ਲਿਆ, ਰਹਿਤ ਰੱਖੀ ਨਹੀਂ, ਬਾਣੀ ਪੜ੍ਹਨੀ ਨਹੀਂ। ਘਰ ਵਿੱਚ ਲਿਆ ਕੇ ਮਾਲਾ ਉਹ ਅਭਿਆਸ ਕਰਨਾ ਸੀ, ਪੋਥੀ ਦਾ ਪਾਠ ਕਰਨਾ ਸੀ, ਸੈਂਚੀਆਂ ਤੋਂ ਸਹਿਜ ਪਾਠ ਕਰਨਾ ਸੀ। ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਸ਼ਕਤੀ ਆ ਜਾਂਦੀ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਇਹ ਕਰੜੇ ਜੱਗ ਦੇ ਵਿੱਚ ਰਹਿਣ ਲਈ ਸ਼ਬਦ ਦੀ ਲੋੜ ਹੈ। ਸ਼ਬਦ ਸਭ ਤੋਂ ਸਖ਼ਤ ਹੈ, ਦੇਖਣ ਨੂੰ ਨਰਮ ਹੈ। ਸ਼ਬਦ ਸਾਰੇ ਦੁਸ਼ਟਾਂ ਦਾ ਨਾਸ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ, ਅੰਤਰ ਬਾਹਰ ਏਕੋ ਜਾਣੈ। ਜਿਹੜਾ ਜੀਵ ਅੰਦਰ ਬਾਹਰ ਇੱਕ ਵਾਹਿਗੁਰੂ ਨੂੰ ਸਰਵ ਵਿਆਪਕ ਸਮਝਦਾ, ਪਹਿਲਾਂ ਇਹ ਬਿਰਤੀ ਬਣਾਉਣੀ ਪੈਂਦੀ ਹੈ, ਮੇਰੇ ਅੰਦਰ ਵਾਹਿਗੁਰੂ ਹੈ, ਬਾਹਰ ਵੀ ਸਾਰਿਆਂ ਚ ਉਹੀ ਬੈਠਾ। ਭਗਤ ਨਾਮਦੇਵ ਜੀ ਕੂਕਰ ਦੇ ਮਗਰ ਦੇਸੀ ਘਿਓ ਲੈ ਕੇ ਦੌੜੇ, ਉਹਨਾਂ ਜ਼ਮਾਨਿਆਂ ਚ ਦੂਜਾ ਹੁੰਦਾ ਹੀ ਨਹੀਂ ਸੀ, ਇਸ ਕਰਕੇ ਤੋਂ ਘਿਓ ਲੈ ਕੇ ਦੌੜੇ ਤਾਂ ਕਹਿਣ ਲੱਗੇ ਹੇ ਪਰਮਾਤਮਾ ਰੋਟੀ ਨੂੰ ਘਿਓ ਲਾ ਲਓ, ਰੁੱਖੀ ਘਿਓ ਖਾਂਦੇ ਹੋ, ਕਿਉਂਕਿ ਉਹ ਸਾਰਿਆਂ ਵਿੱਚ ਇੱਕ ਰੂਪ ਦੇਖਣ ਲੱਗ ਪਏ। ਭਾਈ ਕਨਈਆ ਜੀ ਸਾਰਿਆਂ ਨੂੰ ਹੀ ਪਾਣੀ ਪਿਆਉਂਦੇ ਨੇ। ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ। ਹੁਣ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਉਹ ਤ੍ਰਿਸ਼ਨਾ ਰੂਪੀ ਜਿਹੜੀ ਦੁੱਖਦਾਈ ਅੱਗ ਹੈ ਨਾ, ਇਹ ਜੀਵ ਨੂੰ ਪਰੇਸ਼ਾਨ ਕਰਦੀ ਬਹੁਤ ਪਰੇ, ਹੋਰ ਬਹੁਤ ਜ਼ਿਆਦਾ ਜੋੜ ਲਵਾਂ। ਸਹਿਸ ਖੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖੱਪ ਖੱਪ ਮਰੈ। ਸਤਿਗੁਰੂ ਕਹਿੰਦੇ ਹੁਣ ਸਤਿਗੁਰੂ ਦੀ ਰਜਾ ਵਿੱਚ ਚੱਲਣ ਨਾਲ ਇਹ ਜਿਹੜੀ ਤ੍ਰਿਸ਼ਨਾ ਰੂਪੀ ਦੁੱਖਦਾਈ ਅੱਗ ਹੈ ਨਾ, ਇਹ ਖਤਮ ਹੋ ਜਾਂਦੀ ਹੈ, ਰਜਾ ਵਿੱਚ ਰਹਿਣਾ ਪੈਂਦਾ। ਸੱਚ ਭੈ ਰਾਤਾ ਗਰਬ ਨਿਵਾਰ ਹੈ। ਜਿਹੜਾ ਜੀਵ ਸੱਚੇ ਵਾਹਿਗੁਰੂ ਦੇ ਡਰ ਵਿੱਚ ਰੰਗਿਆ ਹੋਇਆ ਨਾ, ਉਹ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ, ਕਿਉਂਕਿ ਰੰਗ ਰਤੜਿਆਂ ਵਿੱਚ ਹੰਕਾਰ ਨਹੀਂ ਰਹਿੰਦਾ, ਉਹ ਸਾਰਾ ਵਾਹਿਗੁਰੂ ਤੇ ਛੱਡਦੇ ਨੇ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਅਲ ਸੋਏ। ਕਿਉਂਕਿ ਮੈਂ ਕੁਛ ਵੀ ਨਹੀਂ ਕਰਦਾ, ਨਾ ਮੈਂ ਕੁਛ ਪਿੱਛੇ ਕੀਤਾ, ਨਾ ਮੈਂ ਕੁਛ ਅੱਗੇ ਨੂੰ ਕਰਨ ਵਾਲਾ, ਸਾਰਾ ਕੁਝ ਵਾਹਿਗੁਰੂ ਹੀ ਕਰਦੇ ਨੇ, ਜਾਂ ਉਹਨਾਂ ਦੀ ਇੱਕ ਬਿਰਤੀ ਬਣ ਜਾਂਦੀ ਹੈ। ਪਰ ਚੰਗੇ ਕੰਮ ਲਈ, ਜਦੋਂ ਮਾੜੇ ਕਰਮ ਕਰਨ ਵਾਲੇ ਇਹ ਗੱਲ ਤਾਂ ਕਹਿੰਦੇ ਕਿ ਵਾਹਿਗੁਰੂ ਨੇ ਕਰਾਇਆ, ਵਾਹਿਗੁਰੂ ਹੀ ਇਉਂ ਕਰਾਉਂਦਾ, ਦੇਖੋ ਬਾਣੀ 'ਚ ਲਿਖਿਆ। ਪਰ ਇਹ ਸਿਧਾਂਤਕ ਤੌਰ 'ਤੇ ਗੱਲ ਗਲਤ ਹੋ ਜਾਂਦੀ ਹੈ। ਭਗਤੀ ਕਰਦਿਆਂ ਹੋਇਆਂ ਨਿਮਰਤਾ ਦਾ ਜਨਾਇਕ ਹੈ ਕਿ ਵਾਹਿਗੁਰੂ ਨੇ ਮੈਥੋਂ ਇਹ ਸੇਵਾ ਕਰਵਾਈ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਡਿਊੜੀ ਤੋਂ ਅੰਦਰ ਜਾ ਕੇ, ਜਦੋਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉੱਪਰ ਸੋਨੇ ਦੇ ਪੱਤਰੇ 'ਤੇ ਲਿਖਿਆ ਦਾ ਟਹਿਲ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ, ਕਰਵਾਈ ਹੈ ਉਹਨੇ, ਮੈਂ ਕੁਛ ਕਰਨ ਯੋਗਾ ਨਹੀਂ ਸੀ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੱਚ ਭੈ ਰਾਤਾ ਗਰਭ ਨਿਵਾਰਾ। ਆਪਣੇ ਮਨ ਦੇ ਅੰਦਰੋਂ ਨਾ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ ਜਿਹੜਾ ਜੀਵ ਹੈ, ਕਿਉਂਕਿ ਉਹ ਵਾਹਿਗੁਰੂ ਦੇ ਡਰ ਵਿੱਚ ਹੋ ਜਾਂਦਾ। ਵਾਹਿਗੁਰੂ ਦੇ ਡਰ ਵਿੱਚ ਰੱਤਿਆ ਹੋਇਆ ਜੀਵ ਜਿਹੜਾ ਹੈ ਨਾ, ਉਹ ਫਿਰ ਆਪਣੇ ਮਨ ਦੇ ਅੰਦਰੋਂ ਡਰ ਕਰਕੇ ਹੰਕਾਰ ਦੂਰ ਕਰਦਾ, ਸੱਚਾ डर। एक तो डर हुंदा किसे होर दा बाहरों, एक हुंदा अपने पिता जी का डर, माता पिता तो भै संयुक्त रहना। उस तरह का डर सतगुरु का माता पिता जान के मेरे पिता गुरु गोबिंद सिंह जी की कहणगे, माता जी की कहणगे, साहिब कौर जी भी पुत्र तू इन्नी गलतियां करदा, तू साडा बेटा होके, इउ मन दे अंदर फिर सतगुरु का डर रख के ना अपने मन दे अंदर हंकार नूं दूर करदा। भी जिवें हंकार बड़िया ने किया पर उन्हां नूं सजा मिल जाती नाल ही। शब्द वसै सच अंतर ही आ, उसने एक प्रभु नूं व्यापक जाणिया अते ओ केवल गुरु दे शब्द नूं ही विचारदा है, क्योंकि ये बचन करदे ने एको जाता शब्द विचार है। एको जाता उन्हें एक जान लिया ते शब्द दी ओ विचार करदा है। शब्द वसै सच अंतर ही आ, जदों गुरु दा शब्द वसदा ना उदों सच रूप वाहेगुरु दे हिरदे च आ वसदा, कि शब्द ही ब्रह्म है। ये जानन दी लोड़ आपां नूं कि वाहेगुरु 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 करदिआं करदिआं वाहेगुरु दी प्राप्ति हो जांदी है। शब्द दे विच्चों ही प्रकाश हो जांदा है। शब्द देखो रंग सुक्का रंग लिया के कपड़िआं नूं देण वाला पुड़ी विच रख दिंदे आ, पाणी बिल्कुल चिट्टा है। जे पानी विच कपड़ा डुबो के कहीए कि रंग तो इन्हू चढ़िया ही नहीं, सियाने ने कि रंग तू पाया ही कदों, पुड़ी ते वक्खरी रखी बैठा, पैकेट ते पासे पिया। जदों फिर वह रंग पानी विच पाया, चंगी तरह गर्म किया पानी, उहदे विच कपड़ा पाया तो रंग चढ़ गया। हुण महाराज कहिंदे जे लिया के घर विच सारा को रखिया पिया है, शब्द भी सुनिया कीर्तन भी सुनिया, उहनू हिरदे दे विच तां पाया ही नहीं, केवल मूह मूह नाल ही सारा कुछ किया, बोलिया मूह नाल कन्ना नाल माड़ा सुनिया ते ध्यान होर पासे। उहदे हिरदे च शब्द उदों वसदा जदों शब्द दा अभ्यास करदिआं करदिआं शब्द नूं हेठां हिरदे च उतार लैंदा। तां सतगुरु महाराज हुण फरमाउंदे ने तन मन शीतल रंग रंगिया, प्रभु दे प्रेम रंग विच ओह रंगिया जांदा, उहदा तन मन ठंडा ठार हो जांदा। ਇਹ ਨਿਸ਼ਾਨੀ ਆ। ਸੋ ਦਾਸ ਨੇ ਇਹ ਹੁੰਦਾ ਦੇਖਿਆ, ਜਿਨ੍ਹਾਂ ਦੇ ਅੰਦਰ ਨਾਮ ਦੀ ਸ਼ੀਤਲਤਾ ਹੁੰਦੀ ਆ ਨਾ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿਉਂ ਨੀ ਠੰਡ ਪੈਂਦੀ ਸੰਸਾਰ ਦੇ ਅੰਦਰ? ਇਤਨਾ ਲੋਕ ਸਭ ਕੁਛ ਕਰਦਿਆਂ ਹੋਇਆਂ ਵੀ ਕਹਿੰਦੇ ਨੇ ਮੇਰੇ ਅੰਦਰ ਤਾਂ ਕ੍ਰੋਧ ਹੈ। ਖਾਸ ਕਰ ਉਹਨਾਂ ਲੋਕਾਂ ਵਿਚ ਆਪਾਂ ਕ੍ਰੋਧ ਜ਼ਿਆਦਾ ਦੇਖਦੇ ਨੇ, ਧਾਰਮਿਕ ਤੌਰ ਤੇ ਜ਼ਿਆਦਾ ਨਜ਼ਰ ਆਉਂਦੇ ਨੇ, ਕ੍ਰੋਧ ਕਿਉਂ ਹੈ, ਤੇਰੇ ਅੰਦਰ ਲਾਲਚ ਕਿਉਂ ਹੈ? ਕ੍ਰੋਧ ਕਾਮ ਕ੍ਰੋਧ ਲੋਭ ਮੋਹਕਾਰ ਪੰਜੇ ਹੀ ਬੜੇ ਭਰੇ ਪਏ ਨੇ, ਕਿਉਂਕਿ ਉਸ ਜੀਵ ਨੇ ਜ਼ਿਆਦਾਤਰ ਗੁਰਬਾਣੀ ਦੇ ਆਸਰੇ ਮਾਇਆ ਨੂੰ ਹੀ ਇਕੱਤਰ ਕੀਤਾ ਹੈ, ਚਾਹੇ ਉਹ ਉੱਪਰਲਾ ਚਾਹੇ ਥੱਲੇ ਵਾਲਾ ਕੋਈ ਵੀ ਹੈ। ਗੁਰਬਾਣੀ ਨੂੰ ਤਾਂ ਹਿਰਦੇ ਦੇ ਅੰਦਰ ਥਾਂ ਹੀ ਨਹੀਂ ਦਿੱਤਾ, ਵਸਾਇਆ ਨਹੀਂ। ਜਦੋਂ ਗੁਰਬਾਣੀ ਹਿਰਦੇ ਦੇ ਅੰਦਰ ਚਲੀ ਗਈ ਵਸ ਗਈ, ਮਹਾਰਾਜ ਕਹਿੰਦੇ ਤਨ ਮਨ ਸ਼ੀਤਲ ਰੰਗ ਰੰਗੀਆ, ਰੰਗ ਵਿੱਚ ਰੰਗਿਆ ਗਿਆ ਤੇ ਤਨ ਮਨ ਆਪਣੇ ਆਪ ਹੀ ਠੰਡਾ ਠਾਰ ਹੋ ਜਾਂਦਾ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿਉਂਕਿ ਤਨ ਮਨ ਸ਼ੀਤਲ ਤਾਂ ਹੋ ਗਿਆ ਕਿ ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਉਹ ਕਾਮ ਕ੍ਰੋਧ ਰੂਪੀ ਜ਼ਹਿਰ ਦੀ ਤ੍ਰਿਸ਼ਨਾ ਰੂਪੀ ਅੱਗ ਨੂੰ ਦੂਰ ਕਰਦਾ ਨਾਮ ਦੇ ਨਾਲ। ਜਲ ਤੋਂ ਬਲ ਤੋਂ ਤੌਂਕਿਆ, ਜਲ ਦੇ ਬਲਦੇ ਹੋਏ ਅੱਗ ਦੇ ਵੱਡੇ ਭਾਂਬੜ ਉੱਤੇ ਜੇ ਪਾਣੀ ਪਾ ਦਈਏ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ। ਸਤਿਗੁਰੂ ਕਹਿੰਦੇ ਓ ਠੰਡਾ ਤਾਂ ਹੋ ਜਾਏ, ਪਰ ਹੁਣ ਦੁਨੀਆਂ ਦੇ ਅੰਦਰ ਕਿਤਨੇ ਐਸੇ ਲੋਕ ਨੇ ਜਿਹੜੇ ਬਹੁਤ ਪਾਠ ਵੀ ਕਰਦੇ ਨੇ ਪਰ ਝਗੜਾ ਵੀ ਕਰਦੇ ਨੇ। ਕਿਉਂ? ਕਿਉਂਕਿ ਗੁਰਬਾਣੀ ਨੂੰ ਕੰਨਾਂ ਦੇ ਰਾਹੀਂ ਮਨ ਤੱਕ ਨਹੀਂ ਲੈ ਕੇ ਗਿਆ, ਔਰ ਜਿਹੜੀ ਉਹਦੇ ਸਿੱਖਿਆ ਦਿੱਤੀ ਉਹਦੇ ਉੱਤੇ ਅਮਲ ਨਹੀਂ ਕੀਤਾ, ਵਿਸ਼ਵਾਸ ਨਹੀਂ ਕੀਤਾ ਮਹਾਰਾਜ ਜੀ ਤੇ। ਜੇ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਕਰਨ ਤਾਂ ਸਾਰਾ ਕੁਝ ਹੀ ਹੋ ਸਕਦਾ ਹੈ, ਪਰ ਵਿਸ਼ਵਾਸ ਵੀ ਵਿਸ਼ਵਾਸ ਵਾਲਿਆਂ ਨਾਲ ਮਿਲ ਕੇ ਹੀ ਆਉਂਦਾ ਹੈ। ਜਦੋਂ ਬੇਵਿਸ਼ਵਾਸੀ ਬੰਦਿਆਂ ਦੀ ਸੰਗਤ ਕਰਦੇ ਹਾਂ, ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾਹ। ਹੁਣ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੌ ਕਛ ਲਾਗੈ ਦਾਗ। ਇੰਨੀ ਕਿਰਪਾ ਜ਼ਰੂਰ ਕਰੋ ਵੀ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਨਹੀਂ ਮਹਾਰਾਜ ਤੇ, ਉਹਨਾਂ ਦੀ ਸੰਗਤ ਨਾ ਹੀ ਕਰੋ। ਵਿਸ਼ਵਾਸ ਵਾਲਿਆਂ ਦੀ ਸੰਗਤ ਲੱਭੋ, ਟਿਕੇ ਮਨਾਂ ਵਾਲਿਆਂ ਦੀ ਸੰਗਤ ਲੱਭੋ, ਜੁੜਿਆਂ ਹੋਇਆਂ ਦੀ ਸੰਗਤ ਕਰੋ, ਤਾਂ ਕਿ ਆਪਾਂ ਵੀ ਜੁੜ ਸਕੀਏ। ਸਤਿਗੁਰੁ ਕਹਿੰਦੇ ਅੱਗ ਦੂਰ ਹੋ ਗਈ, ਨਾਨਕ ਨਦਰੇ ਨਦਰ ਪਿਆਰੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਉਹ ਮਨੁੱਖ ਨਦਰ ਕਰਨ ਵਾਲੇ ਪਿਆਰੇ ਵਾਹਿਗੁਰੂ ਦੀ ਮਿਹਰ ਦੀ ਨਦਰ ਨਾਲ ਨਿਹਾਲ ਹੋ ਜਾਂਦਾ, ਉਹਦੇ ਤੇ ਕਿਰਪਾ ਹੋ ਜਾਂਦੀ ਹੈ। ਕੰਮ ਬਹੁਤ ਥੋੜਾ ਸੀ, ਵਧਾ ਆਪਾਂ ਬਹੁਤਾ ਲਿਆ। ਮਨ ਦੀ ਇਕਾਗਰਤਾ ਕਰਨੀ, ਇਕਾਗਰਤਾ ਵਾਲਿਆਂ ਨੂੰ ਪੁੱਛਿਆ ਵੀ ਇਕਾਗਰਤਾ ਹੋਵੇ ਕਿਵੇਂ। ਕਹਿਣ ਲੱਗੇ ਇੱਕ ਜਪਜੀ ਸਾਹਿਬ ਦਾ ਪਾਠ ਹੈ ਨਾ, ਕੰਨਾਂ ਨਾਲ ਸੁਣ ਕੇ ਕਰਨਾ ਬਸ, ਆਰਾਮ ਨਾਲ ਹੌਲੀ ਹੌਲੀ ਉਹ ਮਨ ਨੂੰ ਟਿਕਾਉਂਦਾ ਹੈ। ਫਿਰ ਦੂਜਾ ਪਾਠ ਕੰਨਾਂ ਨਾਲ ਸੁਣ ਕੇ ਕਰੋ, ਫਿਰ ਹੋਰ ਟਿਕਦਾ। ਫਿਰ ਤੀਸਰਾ ਪਾਠ ਟਿਕਾ ਕੇ ਕਰੋ, ਫਿਰ ਹੋਰ ਟਿਕਦਾ। ਜਿੱਥੋਂ ਮਨ ਬਾਹਰ ਚਲਿਆ ਗਿਆ ਉੱਥੋਂ ਮੋੜ ਕੇ ਫਿਰ ਲਿਆਉਣਾ, ਫਿਰ ਟਿਕਦਾ। ਸੋ ਕਹਿਣ ਦਾ ਭਾਵ ਹੈ ਕਿ ਰੋਜ਼ ਪੰਜ ਬਾਣੀਆਂ ਪੜ੍ਹ ਲਈਆਂ, ਹਾਂਜੀ ਨਿਤਨੇਮ ਕਰ ਲਿਆ, ਆਹ ਪੜ੍ਹ ਲਿਆ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਧ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾ। ਜਿਹੜਾ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਉਪਦੇਸ਼ ਕੀਤਾ, ਅਫਸੋਸ ਦੀ ਗੱਲ ਉਹ ਆਪਾਂ ਨੂੰ ਹੁਣ ਆਪਣੇ ਨੂੰ ਵੀ ਕਰਨਾ ਪੈਂਦਾ। ਉਹ ਭਾਈ ਤੋਂ ਵੀ ਗੱਡੀ ਲੱਦੀ ਜਾਣਾ, ਪੜ੍ਹ ਪੜ੍ਹ ਕੇ ਸ਼ਾਂਤੀ ਨਹੀਂ ਆਈ ਮਨ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਹੜੀ ਹੈ ਨਾ ਇਹ ਪੌੜੀ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਹੁਣ ਇਹ 45ਵੀਂ ਪੌੜੀ ਤੋਂ ਅਸਲ ਤਿੰਨਾਂ ਪੌੜੀਆਂ ਦਾ ਉਪਦੇਸ਼ ਸਾਂਝਾ ਹੀ ਸਤਿਗੁਰੂ ਮਹਾਰਾਜ ਨੇ ਕੀਤਾ ਕਿ ਹੁਣ ਸਿੱਧਾ ਨੇ ਕਿਹਾ ਬਾਲਕ ਤੂੰ ਯੋਗ ਦੀ ਕੋਈ ਸਾਧਨਾ ਨਹੀਂ ਕੀਤੀ ਤੇ ਨਾ ਹੀ ਕੋਈ ਜਪ ਤਪ ਕੀਤਾ, ਇਸ ਲਈ ਤੇਰੇ ਦੰਦ ਮੋਮ ਵਰਗੇ ਨੇ, ਇਹਨਾਂ ਦੰਦਾਂ ਨਾਲ ਸਾਰ ਕਿਵੇਂ ਖਾਧਾ ਜਾ ਸਕਦਾ, ਇਹ ਆਹਾਰ ਕਿਹੜਾ ਜਿਸ ਨਾਲ ਹੰਕਾਰ ਮਿਟ ਜਾਵੇ। ਸੋ ਇਹਦਾ ਉੱਤਰ ਸਤਿਗੁਰੂ ਨੇ ਫਰਮਾਇਆ ਕਿ ਆਤਮਕ ਨਿਰਬਲਤਾ ਨਾਲ ਬਰਫ਼ ਦੇ ਘਰ ਵਿਚ ਹੰਕਾਰ ਖਤਮ ਨਹੀਂ ਹੋ ਸਕਦਾ, ਅਗਨੀ ਦਾ ਜਿਹੜਾ ਪਹਿਰਾਵਾ ਹੈ ਨਾ ਤਾਮਸੀ ਕਿਵੇਂ ਰਹਿ ਸਕਦਾ। ਪਿਰਾਹਨ ਤੋਂ ਭਾਵ ਪਹਿਰਾਵਾ ਜਿਹੜਾ ਹੁੰਦਾ, ਭਾਵ ਜਿਵੇਂ ਬਰਫ਼ ਨੂੰ ਅੱਗ ਗਾਲਦੀ ਹੈ ਨਾ ਤਿਵੇਂ ਇਹ ਜਿਹੜਾ ਸੁਭਾਅ ਸਰੀਰ ਨੂੰ ਗਾਲਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲ ਹੈ। ਸੋ ਇਸ ਤੋਂ ਅਗਲਾ ਪ੍ਰਸ਼ਨ ਜਿਹੜਾ ਸੀ ਉਹ ਗੁਫਾ ਬਾਰੇ ਜਿਵੇਂ ਕੀਤਾ ਉਹਦਾ ਉੱਤਰ ਇਉਂ ਬਖਸ਼ਿਸ਼ ਕੀਤਾ ਸੀ ਨਾ ਮਹਾਰਾਣੇ, ਉਹ ਗੁਫਾ ਕਿਹੜੀ ਆ ਜਿੱਥੇ ਮਨ ਪ੍ਰਾਣਾਂ ਦੀ ਸਵਾਰੀ ਛੱਡ ਕੇ ਸਥਿਤ ਹੁੰਦਾ ਹੈ, ਉਹ ਧਿਆਨ ਕਿਹੜਾ ਜਿਸ ਨਾਲ ਮਨ ਦੀ ਮਨੌਤ ਮਨ ਵਿਚ ਹੀ ਮੁੱਕ ਜਾਂਦੀ ਹੈ। ਸੋ ਮਹਾਰਾਜ ਨੇ ਕੀ ਕਿਹਾ ਬਚਨ, ਗੁਰ ਕੇ ਸ਼ਬਦ ਇਹ ਗੁਫਾ ਵਿਚਾਰੇ ਅਤੇ ਧਿਆਨ ਦੀ ਸੋਝੀ ਗੁਰੂ ਦਾ ਗਿਆਨ ਮਨ ਵਿਚ ਆਉਣ ਨਾਲ ਹੋ ਜਾਂਦੀ ਹੈ। ਹੁਣ ਭਗਤ ਧੰਨਾ ਜੀ ਇਸ ਵਾਕ ਬਾਰੇ ਇਸ ਤਰ੍ਹਾਂ ਫਰਮਾਉਂਦੇ ਜਿਵੇਂ ਗਿਆਨ ਪ੍ਰਵੇਸ਼ ਗੁਰਹਿ ਧਨ ਦੀ ਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ। ਇਹ ਭਗਤ ਧੰਨਾ ਜੀ ਦੇ ਬਚਨ ਨੇ ਗੁਰਬਾਣੀ ਚ 487 ਅੰਗ ਤੇ। ਮਨ ਵਿਚ ਪਦਾਰਥਾਂ ਦੀ ਪਕੜ ਹੋਣ ਕਰਕੇ ਦਵੈਤ ਤੇ ਈਰਖਾ ਦੀ ਅੱਗ ਹਰ ਵੇਲੇ ਬਲਦੀ ਰਹਿੰਦੀ ਹੈ। ਜੇ ਮਨੁੱਖ ਮੈਂ ਨੂੰ ਅੰਦਰੋਂ ਕੱਢ ਦੇਵੇ ਤਾਂ ਮਨ ਮੋਮ ਵਾਂਗੂ ਕੋਮਲ ਸੁਭਾਅ ਵਾਲਾ ਹੋ ਸਕਦਾ ਤੇ ਭਾਵ ਹੰਗਤਾ ਦੇ ਢਲਣ ਨਾਲ ਹੀ ਵਾਹਿਗੁਰੂ ਜੀ ਦੀ ਅਕਾਲ ਪੁਰਖ ਨਾਲ ਇਕਮਿਕ ਹੋ ਸਕੀਦਾ, ਉਹਦੀ ਕਿਰਪਾ ਪ੍ਰਾਪਤ ਕਰ ਸਕੀਦੀ ਹੈ। ਲੋਹੇ ਨੂੰ ਖਾਣਾ ਕੀ ਹੈ, ਜਗਤ ਲੋਹੇ ਸਮਾਨ ਕਰਡਾ, ਲੋਹਾ ਦਾ ਮਨ ਮਨਮੁਖਤਾ ਹੈ। ਹੁਣ ਸਤਿਗੁਰ ਦੇ ਸ਼ਬਦ ਦੀ ਵਿਚਾਰ ਨਾਲ ਮਨਮੁਖਤਾ ਨੂੰ ਖਾਧਾ ਜਾ ਸਕਦਾ ਕਿਉਂਕਿ ਸ਼ਬਦ ਦੀ ਵਿਚਾਰ ਮਨਮੁਖਤਾ ਦੇ ਸੁਭਾਅ ਨੂੰ ਦੂਰ ਕਰਦੀ। ਕਥਾ ਸੁਣ ਸੁਣ ਕੇ ਇਹ ਦਾਸ ਦਾ ਪ੍ਰੈਕਟੀਕਲ ਹੈ ਵੀ ਇਹ ਜਦੋਂ ਕਦੀ ਕਥਾ ਸ਼ੁਰੂ ਕੀਤੀ ਹੈ ਬਸ ਇਹ ਇੱਕ ਚਮਤਕਾਰ ਹੀ ਹੁੰਦਾ ਦੇਖਿਆ ਸੰਸਾਰ ਭਰ ਚ ਸਾਰਿਆਂ ਦੇਸ਼ਾਂ ਚ। ਇਹ ਸਤਿਗੁਰੂ ਜਾਣਦੇ ਨੇ ਕਿ ਉਨ੍ਹਾਂ ਨੇ ਕੀ ਕਲਾ ਵਰਤਾਈ ਹੈ। ਬਸ ਕਥਾ ਨੂੰ ਸੁਣਦਿਆਂ ਹੀ ਸੁਭਾਵ ਬੜਿਆਂ ਬੜਿਆਂ ਦੇ ਸ਼ਰਾਬੀਆਂ ਕਬਾਬੀਆਂ ਦੇ ਨਸ਼ਈਆਂ ਦੇ ਬਦਲ ਗਏ ਨੇ, ਕੇਸ ਰੱਖ ਲਏ ਨੇ, ਦਾੜੀ ਰੱਖ ਲਈ, ਅਮਰ ਛੱਕ ਲਿਆ, ਚੰਗੇ ਭਲੇ ਬਾਣੀ ਪੜ੍ਹਨ ਲੱਗ ਪਏ ਨੇ। ਕੀ ਸੀਗਾ, ਸ਼ਬਦ ਦੀ ਵਿਚਾਰ ਨੇ ਹੀ ਜੀਵਾਂ ਨੂੰ ਬਦਲ ਦਿੱਤਾ ਹੈ ਕਿਉਂਕਿ ਸ਼ਬਦ ਨੂੰ ਕਮਾਉਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਹਉਮੈ ਦਾ ਅਭਾਵ ਹੋ ਜਾਂਦਾ ਨਾ, ਮਨ ਪਰਮੇਸ਼ਰ ਦੇ ਧਿਆਨ ਵਿਚ ਜੁੜ ਜਾਂਦਾ, ਕਾਮ ਕ੍ਰੋਧ ਇਹ ਜਿਹੜੇ ਹਨ ਸਾਰੇ ਭਸਮ ਹੋ ਜਾਂਦੇ ਨੇ। ਫਿਰ ਹਾਲਤ ਕੈਸੀ ਹੈ ਕਿ ਜਲ ਤਰੰਗ ਜਿਉਂ ਜਲਹਿ ਸਮਾਇਆ, ਇਹ ਹਾਲਤ ਬਣ ਜਾਂਦੀ ਹੈ। ਹੁਣ ਜਿਹਦੇ ਹਿਰਦੇ ਚ ਸਤਿਗੁਰ ਦਾ ਸ਼ਬਦ ਵੱਸ ਜਾਂਦਾ ਉਹ ਸ਼ੀਤਲ ਹੋ ਜਾਂਦਾ, ਸ਼ਾਂਤ ਹੋ ਜਾਂਦਾ ਹੈ ਕਿਉਂਕਿ ਜਦੋਂ ਵਾਹਿਗੁਰੂ ਮਹਾਰਾਜ ਅਕਾਲ ਪੁਰਖ ਜੀ ਮਿਹਰ ਦੀ ਨਜ਼ਰ ਕਰਦੇ ਆ ਨਾ ਤਾਂ ਜੀਵ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਸਲ ਵਿਚ ਤਾਂ ਮਾਇਆ ਮੂਇਆ ਵਿਚ ਕੋਈ ਸ਼ਾਂਤੀ ਨਹੀਂ ਹੈ, ਇੱਕ ਇਹ ਜ਼ਰੂਰ ਪਹਿਲਾਂ ਪਹਿਲਾਂ ਮਨ ਦੇ ਅੰਦਰ ਤੜਫ ਲੱਗੀ ਹੁੰਦੀ, ਹਾਏ ਮੇਰੇ ਕੋਲ ਪੈਸੇ ਨਹੀਂ ਗੇ, ਸਾਡੇ ਕੋਲ ਮਕਾਨ ਨਹੀਂ ਗਾ, ਮਕਾਨ ਲੈ, ਕਾਰ ਲੈ, ਆਹ ਲੈ, ਬੈਲੈਂਸ, ਬੈਂਕ ਬੈਲੈਂਸ, ਭਾਵੇਂ ਹੀਰਿਆਂ ਦੇ ਹਾਰ ਪਾ, ਹੁਣ ਕੀ ਹੋ ਗਿਆ, ਔਲਾਦ ਨਹੀਂ ਠੀਕ ਹੈ, ਔਲਾਦ ਵੀ ਠੀਕ ਕਰ, ਹੋਰ ਕੀ ਚਾਹੀਦਾ, ਪਤਾ ਨਹੀਂ। ਕਹਿੰਦੇ ਉਹ ਗੱਲ ਜੀ ਬਣੀ ਨਹੀਂ ਜੋ ਸੋਚਦੇ ਸੀ, ਪਤਾ ਨਹੀਂ ਮਾਇਆ ਨਾਲ ਸਭ ਕੁਝ ਮਿਲ ਜਾਏ, ਹੁਣ ਬਿਮਾਰੀਆਂ ਨਹੀਂ ਖਿਹੜਾ ਛੱਡਦੀਆਂ। ਪਹਿਲਾਂ ਕਿਹਾ ਸੀ ਕੰਡਿਆਂ ਵਾਲਾ ਰਸਤਾ ਹੈ ਮਾਇਆ ਦਾ, ਸ਼ਾਂਤੀ ਨਾਮ ਵਿੱਚ ਆ, ਨਾਮ ਜਪਣ ਦੀ ਕੋਸ਼ਿਸ਼ ਨਹੀਂ ਕੀਤੀ, ਮਾਇਆ ਨਾਲ ਸ਼ਾਂਤੀ ਨੂੰ ਖਰੀਦਣ ਦਾ ਯਤਨ ਕੀਤਾ ਸੀ ਇਨਸਾਨ ਨੇ, ਪਰ ਮਾਇਆ ਨਾਲ ਨਾ ਸੁੱਖ ਨਾ ਸ਼ਾਂਤੀ ਕੁਛ ਵੀ ਨਹੀਂ ਪ੍ਰਾਪਤ ਹੁੰਦਾ। ਗੁਰਬਾਣੀ ਦੀ ਫਿਰ ਕੀ ਲੋੜ ਸੀ, ਇਹਨੇ ਮਾਇਆ ਤੇ ਲੋਕਾਂ ਕੋਲ ਢੇਰ ਲੱਗੇ ਸੀ, ਫਿਰ ਗੁਰੂ ਨਾਨਕ ਸਾਹਿਬ ਨੂੰ ਆਉਣ ਦੀ ਕੀ ਲੋੜ ਸੀ। ਜੇ ਮਾਇਆ ਵਿੱਚ ਸੁੱਖ ਹੁੰਦਾ ਰਾਵਣ ਦੀ ਲੰਕਾ ਸੋਨੇ ਦੀ, ਉਹ ਨਹੀਂ ਸੁਖੀ ਹੋਇਆ। ਵਿਚਾਰ ਕੇ ਦੇਖ, ਖਾਣੀਆਂ ਤੋਂ ਦੋ ਰੋਟੀਆਂ ਹੁੰਦੀਆਂ, ਚਾਰ ਕੱਪੜੇ ਹੁੰਦੇ ਨੇ, ਇੱਕ ਰਹਿਣ ਨੂੰ ਛੱਤ ਚਾਹੀਦੀ ਹੈ, ਚਲੋ ਚੰਗੀ ਬਣਾ ਲਓ ਛੱਤ, ਵਧੀਆ ਰੋਟੀ ਖਾ ਲਓ, ਚੰਗੇ ਕੱਪੜੇ ਪਾ ਲਓ, ਪਰ ਇਹ ਨਹੀਂ ਕਿ ਸਾਰਾ ਟਾਈਮ ਹੀ ਮਾਇਆ ਤੇ ਗਵਾ ਤਾ, ਹਾ ਹਾ ਹੂ ਹੂ ਕਰ ਛੱਡਿਆ, ਮਨੋਰੰਜਨ ਕਰ ਲਏ, ਨਾਚ ਗਾਣੇ ਕਰ ਲਏ ਤੇ ਮੁੜ ਕੇ ਸ਼ਾਂਤੀ ਲੱਭਦੇ। ਕਵਨ ਮੁੱਖ ਚੰਦ ਹਿਵੈ ਕਰ ਛਾਇਆ, ਕਹਿੰਦੇ ਨੇ ਕਿਹੜੇ ਸਾਧਨ ਦੇ ਨਾਲ ਚੰਦ ਹੈ ਜੋ ਬਰਫ਼ ਦਾ ਘਰ ਹੈ ਨਾ, ਆਪਣੀ ਸ਼ੀਤਲਤਾ ਦਾ ਪ੍ਰਭਾਵ ਪਾਈ ਰੱਖੇ, ਇਹਦੀ ਸ਼ੀਤਲਤਾ ਦਾ ਪ੍ਰਭਾਵ ਸਾਡੇ ਅੰਦਰ ਬਣਿਆ ਰਹੇ। ਕਵਨ ਮੁੱਖ ਸੂਰਜ ਤਪੈ ਤਪਾਇਆ, ਕਿਸ ਸਾਧਨ ਨਾਲ ਗਿਆਨ ਰੂਪੀ ਸੂਰਜ ਤਪਾਇਆ ਤਪਦਾ ਰਹੇ। ਕਵਨ ਮੁੱਖ ਕਾਲ ਜੋਹਤ ਨਿਤ ਰਹੇ, ਕਿਹੜਾ ਸਾਧਨ ਕਰੀਏ ਜਿਹਦੇ ਨਾਲ ਕਾਲ ਨਿਤ ਤੱਕਣ ਤੋਂ ਹਟ ਜਾਵੇ। ਮੌਤ ਸਾਨੂੰ ਰੋਜ਼ ਦੇਖਦੀ ਰਹਿੰਦੀ ਹੈ, ਦੇਖਦੀ ਹੈ ਤਾਂ ਹੀ ਡਰ ਬਣਿਆ ਰਹਿੰਦਾ, ਕਿਤੇ ਐਕਸੀਡੈਂਟ ਨਾ ਹੋ ਜਾਏ, ਕਿਤੇ ਐ ਨਾ ਹੋ ਜਾਏ, ਕਿਤੇ ਐ ਨਾ ਹੋ ਜਾਏ, ਹਰ ਵਕਤ ਮਨ ਦੇ ਅੰਦਰ ਡਰ ਬਣਿਆ ਹੀ ਰਹਿੰਦਾ ਹੈ ਮੌਤ, ਕਿਉਂਕਿ ਦੇਖਦੀ ਰਹਿੰਦੀ ਹਮੇਸ਼ਾ ਸਾਨੂੰ। ਕਵਨ ਬੁੱਧ ਗੁਰਮੁਖ ਪਤ ਰਹੇ, ਉਹ ਕਿਹੜੀ ਸਮਝ ਹੈ ਜਿਹਦੇ ਨਾਲ ਗੁਰਮੁਖ ਦੀ ਇੱਜ਼ਤ ਰਹਿ ਆਉਂਦੀ ਹੈ, ਪ੍ਰਸ਼ਨ ਹੋ ਰਹੇ ਨੇ ਸਿੱਧਾਂ ਵੱਲੋਂ। ਕਵਨ ਜੋਧ ਜੋ ਕਾਲ ਸੰਘਾਰ ਹੈ, ਉਹ ਕਿਹੜਾ ਸੂਰਮਾ ਜਿਹੜਾ ਮੌਤ ਨੂੰ ਮਾਰ ਲੈਂਦਾ। ਬੋਲੇ ਬਾਣੀ ਨਾਨਕ ਵਿਚਾਰ ਹੈ, ਸਿੱਧਾਂ ਨੇ ਇਹਨਾਂ ਪ੍ਰਸ਼ਨਾਂ ਨੂੰ ਜਦੋਂ ਕੀਤਾ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਵਿਚਾਰਦਾ ਹਾਂ ਤੇ ਉੱਤਰ ਵਿੱਚ ਇਉਂ ਬਾਣੀ ਬੋਲਦਾ ਹਾਂ। ਬਾਬਾ ਲਹਿਣਾ ਜੀ ਨੂੰ ਦੱਸ ਰਹੇ ਨੇ, ਭਾਵ ਗੁਰੂ ਅੰਗਦ ਦੇਵ ਜੀ ਨੂੰ ਸੰਗਤਾਂ ਸਮੇਤ ਸੁਣਾ ਰਹੇ ਨੇ। ਸ਼ਬਦ ਭਾਖਤ ਸੱਸ ਜੋਤ ਅਪਾਰਾ, ਹੁਣ ਦੇਖੋ ਧੰਨ ਗੁਰੂ ਨਾਨਕ ਦੇਵ ਜੀ ਉਹ ਜਵਾਬ ਦੇ ਸਕਦੇ, ਇਹਨਾਂ ਪ੍ਰਸ਼ਨਾਂ ਦਾ ਉੱਤਰ ਹੋਰ ਕੋਈ ਦੇ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਉਚਾਰਦਿਆਂ ਚੰਨ ਜਿਹੜਾ ਨਾ ਠੰਡੇ ਮਨ ਵਿੱਚ ਬੇਅੰਤ ਪ੍ਰਕਾਸ਼ ਹੋ ਜਾਂਦਾ। ਸ਼ਬਦ ਭਾਖਤ ਸੱਸ ਜੋਤ ਅਪਾਰਾ, ਸ਼ਬਦ ਨੂੰ ਭਾਖਤ ਤੋਂ ਭਾਵ ਉਚਾਰਦਿਆਂ, ਸ਼ਬਦ ਉਚਾਰਦਿਆਂ ਜਿਹੜਾ ਚੰਨ ਦਾ ਮਤਲਬ ਠੰਡਾ, ਕਿਉਂਕਿ ਇੱਥੇ ਥੋੜੀਆਂ ਜਿਹੀਆਂ ਇਹ ਚੀਜ਼ਾਂ ਵੀ ਆ ਜਾਂਦੀਆਂ ਨੇ, ਜਿੱਦਾਂ ਸੂਰਜ ਦੀ ਜਿਹੜੀ ਸੱਜੇ ਪਾਸੇ ਦੀ ਨਾਸਕਾ ਹੈ, ਖੱਬੇ ਪਾਸੇ ਚੰਦਰਮਾ ਵਾਲੀ ਨਾਸਕਾ, ਇਧਰੋਂ ਸਵਾਸ ਚੜਾਉਣੇ, ਇਧਰ ਉਤਾਰਨੇ, ਪੂਰਕ ਕੁੰਭਕ ਰੇਚਕ ਦੀ ਉਹ ਕਿਰਿਆ ਇਸ਼ਾਰੇ ਮਾਤਰ ਦੱਸ ਰਹੇ ਨੇ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਕਿਰਿਆ ਜਿਹੜੀ ਤੁਸੀਂ ਕਰਦੇ ਹੋ, ਇਹ ਕਰਨ ਦੀ ਲੋੜ ਨਹੀਂ, ਸ਼ਬਦ ਨਾਲ ਹੀ ਸ਼ਾਂਤੀ ਹੋ ਜਾਂਦੀ ਹੈ ਅਤੇ ਠੰਡੇ ਮਨ ਵਿੱਚ ਬੇਅੰਤ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਉਹ ਪ੍ਰਕਾਸ਼ ਠੰਡਾ ਵੀ ਬਹੁਤ ਹੈ, ਇੱਕ ਤੇ ਉਹ ਲਾਈਟ ਹੈ ਜਿਹੜੀ ਤਪਸ਼ ਦਿੰਦੀ, ਸੂਰਜ ਦੀ ਧੁੱਪ ਤਪਸ਼ ਦਿੰਦੀ ਹੈ, ਚੰਦਰਮਾ ਦੀ ਚਾਂਦਨੀ ਥੋੜੀ ਸ਼ਾਂਤੀ ਦਿੰਦੀ ਹੈ, ਪਰ ਜਿਹੜੀ ਨਾਮ ਦੀ ਸ਼ਾਂਤੀ ਆ, ਨਾਮ ਦਾ ਪ੍ਰਕਾਸ਼ ਆ, ਉਹ ਠੰਡ ਪਾ ਦਿੰਦਾ ਜੀਵਾਂ ਨੂੰ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ, ਮਨ ਚੰਨ ਰੂਪ ਘਰ ਵਿੱਚ ਗਿਆਨ ਰੂਪੀ ਸੂਰਜ ਆ ਵਸਦਾ ਹੈ। ਦੇਖੋ ਮਨ ਰੂਪੀ ਜਿਹੜਾ ਮਨ ਹੈ ਨਾ, ਚੰਨ ਰੂਪ ਘਰ ਵਿੱਚ ਗਿਆਨ ਰੂਪੀ ਸੂਰਜ ਆ ਕੇ ਵਸਦਾ। ਇੱਥੇ ਸੂਰਜ ਉਹ ਸੂਰਜ ਨਹੀਂ ਜਿਹੜਾ ਆਪਾਂ ਦੇਖਦੇ ਹਾਂ, ਇੱਥੇ ਸੂਰਜ ਦਾ ਅਰਥ ਹੈ ਪ੍ਰਕਾਸ਼, ਗਿਆਨ ਰੂਪੀ ਪ੍ਰਕਾਸ਼, ਉਹ ਆ ਕੇ ਵਸਦਾ ਤੇ ਅਗਿਆਨਤਾ ਰੂਪ ਹਨੇਰਾ ਦੂਰ ਹੋ ਜਾਂਦਾ। ਮਿਟੈ ਅੰਧਿਆਰਾ, ਅਗਿਆਨਤਾ ਦਾ ਹਨੇਰਾ ਹੀ ਜੀਵ ਨੂੰ ਤੰਗ ਕਰਦਾ। ਸੁੱਖ ਦੁੱਖ ਸਮ ਕਰ ਨਾਮ ਆਧਾਰਾ, ਜਦੋਂ ਦੁੱਖ ਤੇ ਸੁੱਖ ਇੱਕੋ ਜਿਹਾ ਕਰਕੇ ਮਨੁੱਖ ਨਾਮ ਨੂੰ ਜੀਵਨ ਦਾ ਆਸਰਾ ਬਣਾ ਲੈਂਦਾ, ਕਿਉਂਕਿ ਇਹ ਇੱਕ ਚੀਜ਼ ਦੇਖਣ ਜੇ ਨਾਮ ਜਪਣ ਵਾਲਾ ਕੋਈ ਸ਼ੁਰੂ ਹੋਇਆ ਨਵਾਂ ਨਵਾਂ, ਕੋਈ ਦੁੱਖ ਆ ਗਿਆ, ਉਹ ਲਓ ਚੰਗਾ ਨਾਮ ਜਪਣ ਲੱਗਿਆ, ਚੰਗੀ ਬਾਣੀ ਪੜ੍ਹਨ ਲੱਗੇ, ਦੁੱਖ ਹੀ ਨਹੀਂ ਆ ਹਟਦੇ, ਹੁਣ ਤਾਂ ਬਾਣੀ ਛੱਡ ਹੀ ਦੇਣੀ ਆ, ਹੁਣ ਨਿਤਨੇਮ ਨਹੀਂ ਕਰਨਾ। ਭੋਲੇ ਪੰਛੀ, ਪਹਿਲਾਂ ਇਹ ਤੈਨੂੰ ਸਿਧਾਂਤ ਕਹਿੰਦੇ ਦੱਸ ਦਈਏ, ਗੁਰਮੁਖਾ ਪਿਆਰਿਆ, ਇਹ ਪਹਿਲਾਂ ਸੋਚ ਲਾ ਕਿ ਦੁੱਖ ਤੇ ਸੁੱਖ ਜਦੋਂ ਆਉਣ ਤਾਂ ਉਹ ਗੁਰਬਾਣੀ ਨਾਲ ਨਹੀਂ ਜੋੜਨੇ ਵੀ ਮੈਂ ਚੰਗੀ ਬਾਣੀ ਪੜ੍ਹਨ ਲੱਗਿਆ। ਜੇ ਬਾਣੀ ਪੜ੍ਹਦਿਆਂ ਸੁੱਖ ਆ ਗਿਆ ਤੇ ਫਿਰ ਛਾਲਾਂ ਮਾਰਨੀਆਂ। ਉਹ ਇੱਕ ਕਰਮਾਂ ਦਾ ਟਰੈਕ ਵੱਖਰਾ ਚੱਲਦਾ, ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਦੁੱਖ ਸੁੱਖ ਨਾਲ ਚੱਲਦੇ ਨੇ। ਉਹਨਾਂ ਨੂੰ ਆਈ ਜਾਣ ਦੋ, ਆਪਣੇ ਥਾਂ ਤੇ ਨੇ, ਬਾਣੀ ਆਪਾਂ ਆਪਣੇ ਥਾਂ ਤੇ ਪੜ੍ਹ ਰਹੇ, ਮਿਹਨਤ ਮੁਸ਼ਕਤ ਹੈ ਨਾ। ਇੱਕ ਬੰਦਾ ਕੁਝ ਕਲਾਸਾਂ ਪੜ੍ਹੀਆਂ, ਥੋੜੀ ਜਿਹੀ ਇੱਕ ਨੌਕਰੀ ਮਿਲ ਗਈ, ਫਿਰ ਨਾਲ ਉਹਨੇ ਇੱਕ ਹੋਰ ਕੋਰਸ ਵੀ ਸ਼ੁਰੂ ਕਰ ਲਿਆ। ਹੁਣ ਜਦੋਂ ਉਹਨੇ ਛੋਟੀ ਜਿਹੀ ਇੱਕ ਨੌਕਰੀ ਕੀਤੀ, ਥੋੜੇ ਜਿਹੇ ਪੈਸੇ ਮਿਲਦੇ ਰਹੇ, ਹੁਣ ਉਹ ਕਰੇ ਮੈਂ ਤਾਂ ਵੱਡੀ ਪੜ੍ਹਾਈ ਕਰ ਰਿਹਾ। ਵੱਡੀ ਪੜ੍ਹਾਈ ਕਰਕੇ ਜਦੋਂ ਡਿਪਲੋਮਾ ਕਰਕੇ ਸਰਟੀਫਿਕੇਟ ਲੈ ਕੇ ਅਗਲੀ ਨੌਕਰੀ ਤੇ ਲੱਗੇਗਾ ਤਾਂ ਤਨਖਾਹ ਵਧਣੀ ਹੈ, ਹੁਣ ਇਹ ਤੈਨੂੰ ਕਿੱਥੋਂ ਤੇਰੀ ਡਿਪਲੋਮੇ ਤਨਖਾਹ ਦੇ ਦੇਣ। ਮਹਾਰਾਜ ਕਹਿੰਦੇ ਨੇ ਹੁਣ ਜਦੋਂ ਇਹ ਸ਼ੁਰੂ ਕੀਤੀ ਨਾ ਗੁਰਬਾਣੀ ਪੜ੍ਹਨੀ, ਸੰਗਤ ਕਰਨੀ, ਇਹਦਾ ਫਲ ਵੀ ਮਿਲੂਗਾ, ਥੋੜਾ ਸਮਾਂ ਲੱਗੂਗਾ। ਪਹਿਲਾਂ ਪਿਛਲਾ ਨਾਲ ਭੁਗਤਾਨ ਹੋ ਰਿਹਾ, ਉਹਨੂੰ ਭਾਣੇ ਵਿੱਚ ਲਿਆਉਣਾ। ਕਹਿੰਦੇ ਜਦੋਂ ਦੁੱਖ ਸੁੱਖ ਇੱਕੋ ਜਿਹਾ ਕਰਕੇ ਮਨੁੱਖ ਨਾਮ ਨੂੰ ਜੀਵਨ ਦਾ ਆਧਾਰ ਬਣਾ ਲੈਂਦਾ, ਫਿਰ ਕੀ ਹੁੰਦਾ? ਆਪੇ ਪਾਰ ਉਤਾਰਨ ਹਾਰਾ। ਤਦੋਂ ਕਹਿੰਦੇ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ ਵਾਹਿਗੁਰੂ ਆਪ ਹੀ ਇਹਨੂੰ ਪਾਰ ਕਰਦਾ। ਗੁਰ ਪਰਚੈ ਮਨ ਸਾਚ ਸਮਾਏ। ਜਦੋਂ ਗੁਰੂ ਪਰਚ ਜਾਂਦਾ, ਮਨ ਸੱਚੇ ਪ੍ਰਭੂ ਵਿੱਚ ਲੀਨ ਹੋ ਜਾਂਦਾ, ਜਦੋਂ ਸਤਿਗੁਰੂ ਜੀ ਦੇਖ ਲੈਣ ਕਿ ਹੁਣ ਇਹ ਮੇਰਾ ਸਿੱਖ ਪੂਰਾ ਉਤਰਿਆ, ਉਦੋਂ ਕਿਰਪਾ ਵੀ ਕਰਦੇ ਨੇ, ਪਤੀਤ ਜਾਂਦੇ ਨੇ, ਪਰਖਾਂ ਵੀ ਲੈਂਦੇ ਨੇ। ਕਿਉਂਕਿ ਦੁੱਖ ਅਤੇ ਸੁੱਖ ਪਰਖਾਂ ਨੂੰ, ਕਿਸੇ ਨੂੰ ਤੇ ਬਹੁਤ ਦੁੱਖ ਦੇ ਕੇ ਪਰਖਦੇ ਨੇ, ਕਿਸੇ ਨੂੰ ਬਹੁਤ ਸੁੱਖ ਦੇ ਕੇ ਪਰਖਦੇ ਨੇ, ਕਈ ਤਾਂ ਦੁੱਖ ਫਿਰ ਦੌੜ ਜਾਂਦੇ ਦੁੱਖ ਨੂੰ ਦੇਖ ਕੇ, ਫੇਲ ਹੋ ਗਿਆ। ਕਈ ਸੁੱਖ ਦੇਖ ਕੇ ਰਹਿਤ ਬਹਿਸ ਸਭ ਛੱਡੀ ਤੇ ਮੌਜਾਂ ਮਾਨਣ ਲੱਗ, ਉਹ ਵੀ ਫੇਲ ਹੋ ਗਿਆ। ਨਹੀਂ, ਦੁੱਖ ਅਤੇ ਸੁੱਖ ਤਾਂ ਸਾਡਾ ਇੱਕ ਇਮਤਿਹਾਨ ਹੈ, ਪਰਖ ਦੀ ਘੜੀ ਹੈ। ਬਹੁਤ ਸੁੱਖ ਆ ਜੇ, ਬਹੁਤ ਦੁੱਖ ਆ ਜੇ, ਇਹ ਮਾਇਆ ਦੀਆਂ ਉਪਾਧੀਆਂ ਹੀ ਨੇ ਸਾਰੀਆਂ, ਆਤਮਕ ਆਨੰਦ ਤਾਂ ਨਹੀਂ ਆਇਆ। ਪ੍ਰਣਵਤ ਨਾਨਕ ਕਾਲ ਨਾ ਖਾਏ। ਸਤਿਗੁਰੂ ਜੀ ਕਹਿੰਦੇ ਮੈਂ ਬੇਨਤੀ ਕਰਦਾ ਭਾਈ ਸਾਰਿਆਂ ਨੂੰ ਕਿ ਅਜਿਹੇ ਜੀਵ ਨੂੰ ਮੌਤ ਨਹੀਂ ਖਾਂਦੀ, ਉਹਦੇ ਨੇੜੇ ਨਹੀਂ ਢੁਕਦੀ। ਕਿਉਂ? ਕਿਉਂਕਿ ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੂੰ ਕਮਾਇਆ। ਇਹ ਜਿਹੜੇ ਨਾ ਚੰਨ ਤੇ ਸੂਰਜ ਦੀ ਵਰਤੋਂ ਇੱਥੇ ਕੀਤੀ ਹੈ ਨਾ ਯੋਗੀਆਂ ਦੇ ਵਾਸਤੇ, ਇਸ ਮਨ ਵਿੱਚ ਕਿਵੇਂ ਚੰਦ ਸਮਾਨ ਸ਼ੀਤਲਤਾਈ ਰਹੇ ਤੇ ਮਨ ਵਿੱਚ ਕਿਵੇਂ ਗਿਆਨ ਰੂਪ ਸੂਰਜ ਪ੍ਰਕਾਸ਼ਦਾ ਰਹੇ, ਸ਼ਬਦ ਦੀ ਕਮਾਈ ਨਾਲ, ਨਾਮ ਸਿਮਰਨ ਨਾਲ ਮਨ ਵਿੱਚ ਸ਼ੀਤਲਤਾ ਤੇ ਆਤਮਕ ਗਿਆਨ ਨਾਲ ਬਿਰਤੀ ਅਖੰਡਾਕਾਰ ਹੁੰਦੀ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੋ ਇਸ ਕਰਕੇ ਜਿਹੜੇ ਲੋਕ ਸਿਰਫ ਸ਼ਬਦਾਂ ਦੇ ਅਰਥ ਕਰਦੇ ਨੇ, ਵਿਦਵਾਨਾਂ ਅਨੁਸਾਰ ਮਨੁੱਖ ਦੀ ਆਪਣੀ ਸਮਝ ਗੁਰੂ ਦੇ ਗਿਆਨ ਤੋਂ ਬਿਨਾਂ, ਇਉਂ ਨਿੱਘ ਤੋਂ ਸੱਖਣੀ ਤੇ ਹਨੇਰੀ ਜਿਵੇਂ ਸੂਰਜ ਦੀ ਗਰਮੀ ਨਾਲ ਚਾਨਣਾ ਪੈਣ ਤੋਂ ਬਿਨਾਂ ਚੰਨ ਦੀ ਹਾਲਤ ਹੁੰਦੀ ਹੈ, ਨਿਰਾਪੁਰਾ ਸ਼ਬਦਾਰਥ ਹੀ ਨਹੀਂ ਅਭਿਆਸੀ ਬਣੇ ਨਾਮ ਦਾ। ਕਾਲ ਨੂੰ ਸੰਘਾਰਨ ਦੀ ਜਿਹੜੀ ਯੁਕਤੀ ਹੈ ਕਿ ਨਿਸ਼ਚੇ ਕਰਕੇ ਮਨ ਜਿਹੜਾ ਸਤਿਗੁਰ ਦੇ ਰਸ ਭਰਪੂਰ ਸ਼ਬਦ ਵਿੱਚ ਸਮਾ ਜਾਵੇ ਤੇ ਸਤਿਗੁਰ ਦੇ ਸ਼ਬਦ ਨਾਲ ਪਰਚਾ ਪਾਉਣ ਵਾਲੀ ਬੁੱਧੀ ਨਾਲ ਹੀ ਰੱਬੀ ਦਰਗਾਹ ਵਿੱਚ ਪਤ ਬਣਦੀ, ਇੱਜ਼ਤ ਬਣਦੀ ਬੰਦੇ ਦੀ। ਇਸ ਕਰਕੇ ਸਾਨੂੰ ਲੋੜ ਹੈ ਮਨ ਵਾਹਿਗੁਰੂ ਵਿੱਚ ਜੋੜਨਾ, ਟਿਕਾ ਕੇ ਰੱਖਣਾ। ਨਾਮ ਤਤ ਸਭ ਹੀ ਸਿਰ ਜਾਪੈ। ਹੁਣ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਨਾਮ ਤਤ ਸਭ ਤੋਂ ਸ਼੍ਰੋਮਣੀ ਹੈ, ਨਾਮ ਤਤ ਸਭ ਹੀ ਸਿਰ ਜਾਪੈ। ਇਹ ਜਿਹੜਾ ਤਤ ਨਿਚੋੜ ਅਸਲੀਅਤ ਇਹ ਹੈ ਕਿ ਸਭ ਹੀ ਸਿਰ ਦਾ ਮਤਲਬ ਹੁੰਦਾ ਸਾਰੇ ਤੱਤਾਂ ਤੋਂ ਸ਼੍ਰੋਮਣੀ, ਸਭ ਤੋਂ ਸਿਰੇ ਦਾ ਤੱਤ ਜਿਹੜਾ ਨਾਮ। ਬਿਨ ਨਾਵੈ ਦੁੱਖ ਕਾਲ ਸੰਤਾਪੈ। ਨਾਮ ਤੋਂ ਬਿਨਾਂ ਮੌਤ ਰੂਪੀ ਡਰ ਜਿਹੜਾ ਨਾ ਬੰਦੇ ਨੂੰ ਸਤਾਉਂਦਾ, ਦੁੱਖ ਦਿੰਦਾ, ਨਾਮ ਤੋਂ ਬਿਨਾਂ ਹਮੇਸ਼ਾ ਦੁਖੀ ਰਹਿੰਦਾ। ਤੱਤੋ ਤੱਤ ਮਿਲੈ ਮਨ ਮਾਨੈ। ਪਰਮਾਤਮਾ ਤੱਤ ਨਾਲ ਜਦੋਂ ਜੀਵਾਤਮਾ ਦਾ ਤੱਤ ਮਿਲਦਾ ਹੈ ਨਾ, ਪਰਮਾਤਮਾ ਜੀਵਾਤਮਾ, ਪਰਮਾਤਮਾ ਰੂਪੀ ਤੱਤ ਨਾਲ ਜਦੋਂ ਜੀਵਾਤਮਾ ਰੂਪੀ ਤੱਤ ਮਿਲਦਾ ਤਾਂ ਮਨ ਪਤੀਜ ਜਾਂਦਾ ਹੈ, ਪਹਿਲਾਂ ਨਹੀਂ ਪਤੀਜਦਾ। ਕਿਉਂਕਿ ਇੱਕ ਨਿੱਕੀ ਜਿਹੀ ਬੂੰਦ ਨੂੰ ਤਾਂ ਡਰ ਹੀ ਰਹਿੰਦਾ, ਉੱਡ ਨਾ ਜਾਵਾਂ, ਸੁੱਕ ਨਾ ਜਾਵਾਂ, ਆਹ ਨਾ ਹੋ ਜੇ, ਐਂ ਨਾ ਹੋ ਜੇ, ਛੋਟੇ ਭਾਂਡੇ 'ਚ ਪਾਣੀ ਪਿਆ, ਉਹਨੂੰ ਡਰ ਹੀ ਰਹਿੰਦਾ ਨਾ, ਡੁੱਲਣ ਦਾ, ਮੁੱਕਣ ਦਾ, ਸੁੱਕਣ ਦਾ, ਗੰਦੇ ਹੋਣ ਦਾ। ਪਰ ਜਦੋਂ ਉਹ ਸਮੁੰਦਰ ਵਿੱਚ ਪਾ ਦਈਏ ਛੋਟੇ ਭਾਂਡੇ ਦਾ ਪਾਣੀ ਤਾਂ ਉਹ ਉਸੇ ਵਕਤ ਤਾਕਤਵਰ ਹੋ ਜਾਂਦਾ, ਕਿਉਂਕਿ ਸਮੁੰਦਰ 'ਚ ਲੀਨ ਹੋ ਗਿਆ। ਜੀਵ ਆਤਮਾ ਜਦੋਂ ਪਰਮਾਤਮਾ 'ਚ ਲੀਨ ਹੁੰਦੀ ਹੈ ਨਾ, ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ, ਮਿਹਨਤ ਹੈ, ਅਭਿਆਸ। ਸਾਡੀ ਮਿਹਨਤ ਹੋਰ ਪਾਸੇ ਚੱਲ ਰਹੀ ਹੈ, ਮਿਹਨਤ ਕਰਨੀ ਚਾਹੀਦੀ ਸੀ ਨਾਮ ਤੇ, ਮਿਹਨਤ ਹੋਰ ਪਾਸੇ ਜਾ ਰਹੀ ਹੈ ਔਰ ਬੇਕਾਰ ਹੋ ਜਾਣੀ ਹੈ ਇੱਕ ਦਿਨ। ਤੱਤੋ ਤੱਤ ਮਿਲੇ ਮਨ ਮਾਨੈ, ਫਿਰ ਹੁਣ ਮਨ ਮੰਨ ਗਿਆ, ਫਿਰ ਕੀ ਹੁੰਦਾ? ਦੂਜਾ ਜਾਏ ਇੱਕ ਤਕਾਰੇ ਆਨੈ, ਉਹ ਦੂਜਾ ਭਾਵ ਮਨ ਚੋਂ ਮਿਟ ਜਾਂਦਾ ਜਿਹੜਾ ਪਹਿਲਾਂ ਸੀ ਕਿ ਮੈਂ ਛੋਟਾ ਭਾਂਡਾ, ਉਹ ਸਮੁੰਦਰ ਵੱਡਾ ਹੈ। ਜਦੋਂ ਸਮੁੰਦਰ ਰੂਪੀ ਪਰਮਾਤਮਾ ਵਿੱਚ ਜੀਵ ਆਤਮਾ ਮਿਲਿਆ ਤਾਂ ਉਹ ਮਨ ਦੇ ਅੰਦਰੋਂ ਛੋਟਾਪੁਣਾ ਮੁੱਕ ਗਿਆ, ਨਾਨਾਪੁਣਾ ਮੁੱਕ ਗਿਆ ਤੇ ਜੀਵ ਇੱਕ ਘਰ ਵਿੱਚ ਆ ਕੇ ਟਿਕ ਜਾਂਦਾ, ਆਨੰਦਮਈ ਅਵਸਥਾ 'ਚ ਟਿਕ ਜਾਂਦਾ, ਉਹਦਾ ਹੀ ਰੂਪ ਹੋ ਜਾਂਦਾ ਹੈ। ਬੋਲੈ ਪਵਨਾ ਗਗਨ ਗਰਜੈ, ਸ਼ਬਦ ਬੋਲਦਾ ਤੇ ਦਸਮ ਦੁਆਰ ਉਸ ਸ਼ਬਦ ਦੀ ਗੂੰਜ ਨਾਲ ਗੱਜਦਾ ਹੈ। ਮਹਾਰਾਜ ਕਹਿੰਦੇ ਤੁਸੀਂ ਲੋਕ ਜੋ ਸਵਾਸਾਂ ਨੂੰ ਝੁਰਾਉਣ ਲੱਗਦੇ ਹੋ, ਪਤਾ ਨਹੀਂ ਕਿੰਨੇ ਸਾਲ ਲੰਘ ਜਾਂਦੇ ਨੇ, ਗੜਗੜ ਦੀ ਆਵਾਜ਼ ਆਉਂਦੀ ਹੈ। ਕਿਉਂਕਿ ਰੂਹਾਨੀ ਲਾਈਨ ਦੇ ਉੱਤੇ ਬਹੁਤ ਸਾਡੀ ਕੌਮ ਜਿਹੜੀ ਆ ਉਹ ਬਹੁਤ ਲੋਕ ਨਹੀਂ ਚੱਲਦੇ, ਉਹ ਸਿਰਫ ਇੰਨੇ ਨੂੰ ਵੱਡਾ ਮੰਨਦੇ ਨੇ ਕਿ ਚਲੋ ਹੁਣ ਮੈਂ ਗੁਰਦੁਆਰੇ ਜਾ ਆਇਆ, ਮੱਥਾ ਟੇਕ ਲਿਆ, ਭੱਜਿਆ ਭੱਜਿਆ ਗਿਆ, ਭੱਜਿਆ ਭੱਜਿਆ ਆਇਆ, ਚਲੋ ਕਿਸੇ ਨੇ ਅੰਮ੍ਰਿਤ ਵੀ ਛਕ ਲਿਆ, ਪੰਜ ਕਕਾਰ ਪਾਏ ਤੇ ਪੰਜ ਬਾਣੀਆਂ ਪੜ੍ਹੀਆਂ, ਰਹਿ ਰਾਸ ਕੀਰਤਨ ਸੋਲਾ, ਚਲੋ ਮੰਨ ਲਓ ਕਹਿਤਾਂ ਤੋਂ ਹੀ ਬਚਿਆ, ਉਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਦਾ। ਇੱਥੇ ਗੱਲ ਮੁੱਕ ਨਹੀਂ ਜਾਂਦੀ, ਬਹੁਤ ਅੱਗੇ ਜਾਣ ਦੀ ਲੋੜ ਹੈ ਹਲੇ। ਸੋ ਜਿਵੇਂ ਅਭਿਆਸ ਕਰਦਿਆਂ, ਅਭਿਆਸ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਉੱਪਰਲੀ ਛੱਤ ਤੇ ਬੈਠੇ ਅਭਿਆਸ ਕਰ ਰਹੇ ਸੀ, ਤੋ ਸਰਾਂ ਦੇ ਵਿੱਚ ਆ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੂੰ ਦੱਸਿਆ, ਕਹਿੰਦੇ ਜੀ ਅੱਜ ਬਹੁਤ ਵੱਡੇ ਧਮਾਕੇ ਹੋਏ ਨੇ, ਪਤਾ ਨਹੀਂ ਮੈਂ ਤੇ ਅਸਮਾਨ 'ਚ ਕੋਈ ਬੱਦਲ ਨਹੀਂ ਦੇਖਿਆ, ਕੋਈ ਜਹਾਜ਼ ਨਹੀਂ ਦੇਖਿਆ, ਉਹ ਧਮਾਕੇ ਬੜੇ ਜ਼ਬਰਦਸਤ ਸੀ। ਕਹਿੰਦੇ ਮਹਾਂਪੁਰਸ਼ ਹੱਸ ਕੇ ਕਹਿੰਦੇ ਕੁਛ ਨਹੀਂ ਹੋਇਆ, ਦਸਮ ਦੁਆਰ ਖੁੱਲਿਆ। ਕਹਿੰਦੇ ਇੰਨੇ ਵੱਡੇ ਧਮਾਕੇ ਉਹ ਇਸ ਤਰ੍ਹਾਂ ਹੀ ਹੁੰਦੇ ਨੇ। ਭਾਈ ਰਘਬੀਰ ਸਿੰਘ ਜੀ ਬੀਰ ਨੇ ਬੰਦਗੀ ਨਾਮਾ ਪੁਸਤਕ ਵਿੱਚ ਲਿਖਿਆ ਹੋਇਆ ਸਾਰਾ ਕੁਛ। ਤੋ ਇਸ ਕਰਕੇ ਇਹ ਜਦੋਂ ਇਸ ਲਾਈਨ ਤੇ ਚੱਲਦੇ ਆ, ਉਹ ਲਾਈਨ ਦੇ ਬੰਦੇ ਤਾਂ ਕੋਈ ਜ਼ਿੰਦਗੀ 'ਚ ਲੱਖਾਂ 'ਚੋਂ ਇੱਕ ਬੰਦਾ ਮਿਲਦਾ ਕਦੇ ਕਦੇ, ਜਿਹੜਾ ਇਸ ਗੱਲ ਨਾਲ ਸਹਿਮਤ ਹੋ ਜਾਂਦਾ। ਸਧਾਰਨ ਵਿਅਕਤੀ ਤੇ ਇਹਨਾਂ ਗੱਲਾਂ ਨੂੰ ਮਖੌਲ 'ਚ ਲੈ ਜਾਂਦੇ ਨੇ, ਉਹ ਕਹਿੰਦੇ ਇਹ ਸਾਰੀਆਂ ਗੱਲਾਂ ਐਵੇਂ ਹੀ ਨੇ। ਬੋਲੈ ਪਵਨਾ ਗਗਨ ਗਰਜੈ, ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿਨੇਕ ਰੂਪ ਨਾਉ ਨਵ ਨੇ ਤਿਸਦਾਨ ਪੁਣਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਤੁਹਾਰਾ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗਗਨ ਗਰਜਦਾ ਹੈ, ਦਸਮ ਦੁਆਰ ਖੁੱਲਦਾ ਤਾਂ ਪ੍ਰਕਾਸ਼ ਹੀ ਪ੍ਰਕਾਸ਼, ਨਾਨਕ ਨਿਹਚਲ ਮਿਲਣ ਸਹਿਜੈ। ਧੰਨ ਗੁਰੂ ਨਾਨਕ ਜੀ ਫਰਮਾਉਂਦੇ ਕਿ ਜਦੋਂ ਮਨ ਨਿਹਚਲ ਹੋ ਜਾਂਦਾ ਨਾ, ਟਿਕ ਜਾਂਦਾ ਬਿਲਕੁਲ, ਕਿਸੇ ਚੀਜ਼ ਦੀ ਤਮੰਨਾ ਨਹੀਂ, ਇੱਛਾ ਨਹੀਂ, ਉਦੋਂ ਨਾਮ ਦੁਆਰਾ ਵਾਹਿਗੁਰੂ ਨਾਲ ਸਹਿਜੇ ਹੀ ਮੇਲ ਹੋ ਜਾਂਦਾ। ਕਿਉਂਕਿ ਇਹਨਾਂ ਪੌੜੀਆਂ 'ਚ ਦੇਖੋ ਕਿੰਨਾ ਸੁੰਦਰ ਉਪਦੇਸ਼ ਮਹਿਮਾ ਨਾਮ ਦੀ ਦਰਸਾਈ ਹੈ। ਸਭ ਕਰਮਾਂ ਤੋਂ ਸ੍ਰੇਸ਼ਟ ਦੱਸਿਆ ਨਾ ਕਿ ਸਰਬ ਧਰਮ ਹੈ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸ਼ਬਦ ਦੇ ਜਾਪ ਨਾਲ ਮਨੁੱਖ ਜਿਹੜਾ ਨਾ, ਉਹ ਹਿਰਦੇ ਅੰਦਰ ਚੰਦਰਮਾ ਵਰਗੀ ਠੰਡਕ ਤੇ ਸੂਰਜ ਵਰਗਾ ਚਾਨਣ ਦੇਣ ਵਾਲੀ ਜੋਤ ਜਗਾ ਲੈਂਦਾ। ਸ਼ਬਦ ਦੇ ਨਾਲ ਜੋਤ ਜਗ ਪੈਂਦੀ ਅਭਿਆਸ ਕਰਦਿਆਂ ਕਰਦਿਆਂ, ਜੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਰਸਨਾ ਨਾਲ ਨਾਮ ਜਪਣ ਵਾਸਤੇ, ਫਿਰ ਦੇਖੋ ਰਸਨਾ ਜਪੀਏ ਏਕ ਨਾਮ ਈਹਾਂ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਕਹਿੰਦੇ ਯਾਰ ਰਾਤ ਨੂੰ 2 ਵਜੇ ਬਾਹਰ ਖੇਤਾਂ 'ਚ ਬੈਠਾ ਆਪਣੇ ਕਮਰੇ 'ਚ, ਘਰਦਿਆਂ ਨੇ ਜੋ ਪਾ ਕੇ ਦਿੱਤਾ ਬਈ ਉੱਥੇ ਅਭਿਆਸ ਕਰਨਾ ਬਹਿ ਕੇ, ਕਹਿੰਦੇ ਅਚਾਨਕ ਦੇਖਿਆ 3 ਕੁ ਵਜੇ 4 ਵਜੇ ਸਵੇਰੇ ਜਿੱਥੇ ਹਿਰਦਾ ਨਾ ਧੁੰਨੀ ਤੋਂ ਇੱਕ ਚੱਪਾ ਉੱਪਰਲੇ ਪਾਸੇ, ਕਹਿੰਦੇ ਮੈਨੂੰ ਚਾਨਣ ਜਿਹਾ ਦਿਖਿਆ, ਮੈਂ ਸੋਚਿਆ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ, ਮੈਂ ਆਪਣਾ ਛੇਤੀ ਨਾਲ ਹੱਥ ਮਾਰਿਆ ਉੱਪਰ ਬੁਝਾਉਣ ਲਈ, ਫੇਰ ਵੀ ਦਿਖਿਆ, ਫਿਰ ਕੁੜਤਾ ਲਾ ਕੇ ਸੁੱਟਤਾ। ਕਹਿੰਦੇ ਉਹ ਮੈਨੂੰ ਪ੍ਰਕਾਸ਼ ਜਿਹਾ ਫੇਰ ਹੀ ਦਿਖਿਆ, ਉਹ ਹੋ ਇਹ ਤਾਂ ਜੋਤ ਜਗਦੀ ਅੰਦਰ, ਇਹ ਉਹ ਨਜ਼ਰ ਆ ਜਾਂਦੀ ਹੈ, ਉਹ ਜੋਤ ਫੈਲਦੀ ਫੈਲਦੀ ਸਰੀਰ ਵਿੱਚ ਕਮਰੇ ਵਿੱਚ ਹੌਲੀ ਹੌਲੀ ਦੂਰ ਦੂਰ ਹੁੰਦੀ ਹੁੰਦੀ ਪੂਰੇ ਬ੍ਰਹਿਮੰਡ ਵਿੱਚ ਫਿਰ ਨਜ਼ਰ ਆਉਣ ਲੱਗ ਪਈ। ਸੇ ਕਨੇਹੇ ਆ ਜਿਨ੍ਹਾਂ ਦਾ ਜੀਵਨ ਆਪ ਜੀ ਨੇ ਪੜ੍ਹਿਆ ਵੀ ਆ, ਸੰਗਤਾਂ ਨੇ ਨਹੀਂ ਪੜ੍ਹਿਆ ਜ਼ਰੂਰ ਪੜ੍ਹੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਮ ਜਪਣ ਨਾਲ ਮਨ ਨਿਰਮਲ ਹੁੰਦਾ, ਮਤ ਉੱਜਲ ਹੁੰਦੀ ਹੈ। ਜਦੋਂ ਮਨ ਵਿੱਚੋਂ ਦਵੈਤ ਭਾਵ ਨਿਕਲਦਾ, ਉਦੋਂ ਨਾਮ ਦੀ ਸ਼ਕਤੀ ਕਾਇਮ ਹੋ ਜਾਂਦੀ ਹੈ। ਇਹ ਜੀਵ ਜਿਹੜਾ ਨਾ ਤੱਤ ਦਾ ਪਰਮ ਤੱਤ ਨਾਲ ਮੇਲ ਹੁੰਦਾ, ਕਿਉਂਕਿ ਜੀਵ ਤੱਤ ਪਰਮ ਤੱਤ ਦੋ ਹੀ ਤੱਤ ਨੇ। ਫਿਰ ਜੀਵ ਤੱਤ ਦਾ ਪਰਮ ਤੱਤ ਨਾਲ ਜਦੋਂ ਮੇਲ ਹੋ ਜਾਂਦਾ ਹੈ, ਜਿਹੜੀਆਂ ਆਵਾਜ਼ਾਂ ਧੁਨੀਆਂ ਯੋਗੀ ਲੋਕ ਸਮਾਧੀਆਂ ਲਾ ਕੇ ਸੁਣਦੇ, ਉਹ ਦਸਮ ਦੁਆਰ ਦੇ ਵਿੱਚ ਅਨਹਦ ਸ਼ਬਦ ਵੱਜਣ ਦੀਆਂ ਗੱਲਾਂ ਕਰਦੇ ਨੇ, ਉਹ ਅਵਸਥਾ ਗੁਰਮਤ ਅਨੁਸਾਰ ਭਗਤੀ ਕਰਨ ਨਾਲ ਸਹਿਜੇ ਹੀ ਪ੍ਰਾਪਤ ਹੋ ਜਾਂਦੀ ਹੈ। ਉਹ ਤੇ ਇੰਨਾ ਜ਼ਿਆਦਾ ਜ਼ੋਰ ਲਾ ਬੈਠਦੇ ਨੇ, ਬੱਲੇ ਮੈਂ ਤੇ ਬੜਾ ਜ਼ੋਰ ਲਾਇਆ, ਲੱਖਾਂ ਵਰਖ ਲੱਖਾਂ ਸਾਲ ਹੋ ਗਏ, ਲੰਬੀਆਂ ਉਮਰਾਂ ਕਰ ਕਰ ਬੈਠਾ, ਪਰ ਗੁਰਸਿੱਖਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਦਿਆਂ ਜਾਂ ਮੂਲ ਮੰਤਰ ਦਾ ਅਭਿਆਸ ਕਰਦਿਆਂ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਸਹਿਜੇ ਹੀ ਖੰਡੇ ਖੜਕ ਜਾਂਦੇ ਨੇ, ਸਹਿਜੇ ਹੀ ਆਨੰਦਮਈ ਅਵਸਥਾ ਸਿਮਰਨ ਦੀਆਂ ਅਵਸਥਾ ਹੋ ਜਾਂਦੀਆਂ ਸ਼ੁਰੂ। ਬੈਖਰੀ ਬਾਣੀ ਮੱਧਮਾ ਪਸੰਤੀ ਪਰਾ ਰੋਮ ਰੋਮ ਦਾ ਜਾਪ, ਉਹ ਤਾਂ ਜੇ ਤੁਰਾਂਗੇ ਤਾਂ ਹੈ ਨਾ, ਜੇ ਕਰਾਂਗੇ ਤਾਂ ਹੈ ਨਾ, ਜੇ ਬੈਠੇ ਹੱਸੀ ਜਾਵਾਂਗੇ ਵੀ ਇਹ ਗੱਲਾਂ ਕਿੱਥੋਂ ਹੋ ਸਕਦੀਆਂ। ਸੋ ਜਿਵੇਂ ਕੈਲੀਫੋਰਨੀਆ ਵਿੱਚ ਇੱਕ ਸਿੰਘ ਸੀ, ਉਹ ਕਹਿੰਦਾ ਮੈਂ ਪਹਿਲਾਂ ਇਹਨਾਂ ਗੱਲਾਂ ਨੂੰ ਮਖੌਲ ਹੀ ਸਮਝਦਾ, ਜਦੋਂ ਆਪਣੀ ਅਵਸਥਾ ਬਣੀ ਤਾਂ ਉਹ ਕਹਿੰਦਾ ਸੌਰੀ ਜੀ, ਮੈਂ ਤਾਂ ਪਹਿਲਾਂ ਤੁਹਾਨੂੰ ਮਖੌਲ ਹੀ ਸਮਝਦਾ ਸੀ ਵੀ ਇਹ ਕਿੱਡੀ ਗਪੌੜਾਂ ਛੱਡਦੇ ਨੇ, ਵੀ ਪ੍ਰਕਾਸ਼ ਹੈ ਜੀ, ਆਹ ਜੀ ਆਹ ਜੀ। ਕਹਿੰਦੇ ਹੁਣ ਖੁਦ ਨੂੰ ਜਦੋਂ ਇਹ ਅਵਸਥਾ ਵਰਤੀ ਆ ਤਾਂ ਹੁਣ ਮੈਨੂੰ ਯਕੀਨ ਆਇਆ। ਇਸ ਕਰਕੇ ਸਾਧ ਸੰਗਤ ਕਰਨ ਦੇ ਨਾਲ, ਅਭਿਆਸ ਕਰਨ ਨਾਲ ਯਕੀਨ ਆਉਂਦਾ ਹੈ, ਗੱਲਾਂ ਬਾਤਾਂ ਦੇ ਨਾਲ ਪ੍ਰੀਤਮ ਦੇ ਦੇਸ਼ ਨਹੀਂ ਪਹੁੰਚਿਆ ਜਾ ਸਕਦਾ, ਉਹ ਮਿਲ ਕੇ ਅਭਿਆਸ ਕਰਦੇ ਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।